خی سدن میلا لک جگناتھا گمن کین کچ سکھلے ساتھا تے چن ہوت اجتا پاس سو بھی گیو سنگ سکھ رس.
واحگرو جی کا خالصا واحگرو جی کی فتح. परम सत्कार योग सन्मान योग गुरु का खास रूप गुरु खालसा साध संगत स्थान जगमग नूर है. वड्डे भाग हन कि पतत पावन भगत वछल कृपा निधान सतगुरु पतत उदाहरण सतगुरु मेरा मोह तिसका परवासा. धन धन श्री गुरु ग्रंथ साहिब जी महाराज जी दे पावन पवित्र चरणा कमला अंदर एकत्र होके हाजरियां भर के नेता प्रति गुरु चरणा च जुड़ के आप जी सतगुरां दा पवित्र इतिहास. धन धन श्री गुरु नानक देव साहिब जी महाराज जी की पवित्र जीवन कथा बहुत ही प्यार सत्कार नाल सरवण कर रहे हो. जगत गुरु पातशाह जी महाराज चार उदासियां करके अनेकां जीवां दी कल्याण करके अनेकां नूं तार के साहब सचे पातशाह जी महाराज वापस करतारपुर साहब आए हैं. करतारपुर साहब दे निवासी सिखां नूं जदों सतगुरां दे आवण दा पता लगा गुरदेव जी दे दर्शन करन वास्ते बेअंत संगतां उमड़ उमड़ के पहुंचियां. अनेक प्रकार दियां भेटावां अनेक प्रकार दियां वस्तुआं पदार्थ गुरु चरणां च भेट करके गरीब नवाज पातशाह जी महाराज जी दियां खुशियां लै रहे हन. उथे सतगुरु जी दे हुक्म दे नाल साहबां दी धर्मशाला विच अठे पहर कीर्तन दियां छैबरां लगियां रहिंदियां. गुरबाणी दा कीर्तन हुंदा है. उधर देगां विच गुरु के लंगर भी हर वेले वरतदे रहिंदे ने. सतगुरु जी दे हुक्म नाल खेती दी किरत करतारपुर साहब च सतगुरां ने प्रारंभ कीती है. खुद आप हल जोड़ के सतगुरु जी हल वाउंदे ने. किरत करन दा उपदेश भगती करन दा उपदेश नाम जपन दा वंड छकन दा उपदेश जितनी संगत जितने सिख सतगुरां दे चरणां च चल के आउंदे ने सारयां नूं महाराज जी इही उपदेश दिंदे. हर एक नूं इह उपदेश दिंदे भाई नाम जपो. नाम जपे बिना छुटकारा नहीं होना. नाम जपे बिना मुक्ति नहीं होनी. दुनिया दे जितने कर्म कांड ने वो तां ही सफल ने जे नाल नाम जपदे हो. जे नाम नहीं जपदे ते फिर कोई भी कर्म सफला नहीं. उन्हां कर्मां ते सफलता दी मोहर ही तां लगदी है जे नाम जपोगे. नाम बिना मैं अवर ना कोई एहो जी टेक अपने हिरदे च बनाओ. सतगुरां दा उपदेश सुन के कईयां दी सुरत नाम च जुड़ गई है. इधर सतगुरु सच्चे पातशाह जी ने मन च संकल्प कीता है कि बड़े बड़े मानियां दे मान टुट गए ने पर बहुते सिद्ध ऐसे भी हन जिन्हां सिद्धां दा मन दा मान उन्हां दे अंदर दा हंकार हाले टुटिया नहीं. कई सिद्धां विच तां सुधार आ गया पर कईयां दे अंदर हले माण दी बिरती है. उह तोड़नी चाहीदी है. इह फुरना सतगुरां ने कीता ते इन्ने नूं कुछ दिन बतीत होए ते शिवरात्रि दा मेला आ गया जो अचल साहब लगदा अचल बटाले. सिद्धां दे मंडलियां दियां मंडलियां इकट्ठियां हो के अचल आ गईयां. शिवरात्रि दे मेले तो पहला ही आके आसन ला ले. बड़े लोग सिद्धां दे आसन वेख के आके इन्हां नूं नमस्कारां कर रहे ने. इन्हां दी प्रभता कर रहे ने. अपने اپنی وڈیائی دی بھوک جنہاں نوں ہے او سدھ اپنی پوجا کرا رہے نے. ادھر مہاراج جی نے فرنا کیتا بھی انہاں سدھاں نال چل کے چرچا کرنی چاہی دی ہے. ستگرو جی نے اپنے نال کچھ سکھاں سیوکاں دی سنگت لئی. بھائی صاحب بھائی اجتا جی بھی ستگراں دے نال گئے. سکھاں نوں نال لے کے ستگرو جی اچل صاحب آ گئے نے. اچل صاحب آ کے رات ستگراں نے ڈیرا کیتا. بڑی ہنیری چلی, چکھڑ چلیا. رات نوں انیکاں پنچھی مر کے سروور دے پانی وچ ترن لگے. رات بیت گئی, اگلا دن چڑھیا. ایک اچا ٹبا ویکھ کے ستگراں نے ڈیرا کیتا ہے. جدوں سکھاں نوں آلے دوالے سنگتاں نوں پتہ لگا وی گرو نانک صاحب نے, تے ساری لوکائی امڑ امڑ کے ستگراں دے درشناں نوں ہی آن لگی. جڑے سدھاں جوگے پٹاواں لے کے آئے سن, او پٹاواں سدھاں نوں دین دی بجائے ستگراں دے چرناں چ بھیٹ کر کے نمسکاراں کر رہے نے. بڑا وڈا میلہ ستگراں دے آلے دوالے لگا, کسے سدھ نوں کوئی جا کے نمسکار نہیں پیا کردا. اے ویکھ کے سدھاں نے من چ خنس کھادی بھی سنگت تاں ساڈی سی پر کھچ گرو نانک صاحب نے لئی ہے. انہاں دے من چ دویش دی برتی, ایرکھا دی برتی آ او ظاہر ہو رہی ہے. آؤ جگت گرو گرو نانک صاحب جی دا تپ تیج, مہاراج جی دا پرتاپ جیویں انہاں تے چھایا ہے, وہ کتھا اج دے پرکرن وچ مہا کوی کوی راج بھائی صاحب بھائی سنتوک سنگھ جی انکت کر رہے نے. سربن کریے جگت گرو گرو نانک صاحب جی دے پوتر چرنا دا دھیان اپنے ہردیاں چ دھارن کردے آخیے جی ستنام
شری واہ گرو صاحب جیو,
ستنام شری
واہ گرو صاحب جیو, چوپئی پائن پاتی پائن بورے پئی انیک بدن
دے چرنہ بچ پٹاواں دے تاں بار لگ گئے. انک پرکار دیاں پٹاواں, کوئی کپڑے لیا کے پیٹ کر رہا ہے, کوئی ان لیا کے, کوئی پھل لیا کے, کوئی مٹھائیاں لیا کے, کوئی مایا لیا کے پیٹ کر رہا ہے. ستگراں دے چرنہ بچ تاں پٹاواں دے امبار لگ گئے, پٹاواں دے ٹھیر لگ گئے. بینت پرکار دیاں سندر پٹاواں مہاراج جی دے چرنہ بچ آئیاں ہن.
کوئی نگم نیو سدھن پاسو,
ادھر سدھاں وال نہیں کوئی گیا. حالانکہ جنی سنگت سی پہلا آئی ہوئی میلے تے, یہ آئے تے سدھاں نوں ملن واسطے, سدھاں دے درشن کرن واسطے سی. پر جدوں مہاراج گرو نانک صاحب نوں ایتھے ویکھیا بیٹھے آ, پھر او سارے سدھاں نوں چھڈ کے مہاراج جی دے چرناں وچ آئے. کوئی بھی انہاں سدھاں وال متھا ٹیکن نہیں گیا.
بیٹھے دیکھت مٹیو ہلاسو,
جدوں سدھاں نے بیٹھیاں ویکھیا بھی ساڈے لوک جڑے سانوں پوج دے سی وہ سانوں پوجن دی بجائے گرو نانک صاحب نوں جا کے پوج رہے نے, گرو نانک صاحب نوں جا کے متھا ٹیک رہے نے. انہاں سدھاں دے منہ چ بڑا رنج آیا. انہاں دے من دیاں خوشیاں تے کہندے مانو جویں پانی پھر گیا ہوئے, انہاں دیاں امیداں تے جویں پانی پھر گیا ہوئے. ایداں انہاں دے من مرجا گئے, سدھاں دے من جڑے سن اداس ہو گئے.
منتا تے نراس من مائی,
ویکھیا بھی ساڈی منتا نہیں ہو رہی, ساڈی پوجا نہیں ہو رہی. لوگ ساڈی پوجا کرن دی بجائے ساڈی مانتا کرن دی بجائے گرو نانک صاحب دی مانتا کر رہے نے.
ایک اپائن پہنچی نائی,
تے ایک بھی پیٹا ساڈے تک نہیں پہنچی. حالانکہ ساریاں پٹاواں ساڈے واسطے آئیاں سن, اے کپڑے بستر انک پرکار دیاں مٹھائیاں پکوان, اے جنیاں پٹاواں گرو نانک صاحب کول لوگ لے کے جا رہے نے, اے پٹاواں ساڈے جوگے آئیاں سی, پر ایک بھی پیٹا ساڈے تک نہیں پہنچی, ایک بھی پیٹا ساڈے کول نہیں آئی.
من خون سائے سوگ بو دھارا,
انہاں نے من چ بڑی خون سکھادی سدھاں نے, انہاں دے من چ بڑا بھاری دکھ ہویا, تے خون سکھا کے انہاں نے بڑا سوگ منایا, بڑا دکھ منایا اس گل دا.
اوئے ایک ٹھم تو وچارا,
جنے سدھ سن ایرکھا لو اکٹھے ہوئے, اکٹھیاں ہو کے نہ سدھاں نے ایک متا پکایا, آپس وچ رل کے نہ سدھاں نے ایک وچار کیتی.
اب تو پوجا ہٹی ہمارے,
کہندے ویکھو بھائی سدھو ہن تاں اپنی جوندیاں جی پت لے گئی ہے, عزت لے گئی, ਵੀ ਸਾਡੀ ਪੂਜਾ ਨਹੀਂ ਹੋਈ। ਹੁਣ ਤਾਂ ਸਾਡੀ ਪੂਜਾ ਹੋਣੋਂ ਵੀ ਬੰਦ ਹੋ ਗਈ, ਲੋਕ ਸਾਨੂੰ ਆ ਕੇ ਨਹੀਂ ਮੱਥਾ ਟੇਕਦੇ, ਉਹ ਵੇਖੋ ਗੁਰੂ ਨਾਨਕ ਸਾਹਿਬ ਕੋਲ ਜਾ ਕੇ ਸਾਰੇ ਮੱਥੇ ਪੇ ਟੇਕਦੇ ਨੇ। ਸਾਡੀ ਤਾਂ ਪੂਜਾ ਹੋਣੋਂ ਵੀ ਬੰਦ ਹੋ ਗਈ ਹੈ।
ਜੇ ਨਾ ਕਰੋ ਇਸ ਕੋ ਉਪਚਾਰੀ,
ਇਹਦਾ ਹੁਣ ਕੋਈ ਨਾ ਕੋਈ ਉਪਚਾਰ ਆਪਾਂ ਨੂੰ ਕਰਨਾ ਚਾਹੀਦਾ। ਜੇ ਤੁਸੀਂ ਇਹਦਾ ਕੋਈ ਉਪਚਾਰ ਹੁਣ ਨਾ ਕੀਤਾ,
ਲੋਕ ਨਾ ਮੰਨਣਗੇ ਕਿਸ ਤੋਰਾ,
ਇਹਦੇ ਨਾਲ ਲੋਕਾਂ ਨੇ ਸਾਨੂੰ ਨੀ ਕਿਸੇ ਤਰੀਕੇ ਮੰਨਣਾ। ਆ ਜਿਹੜੇ ਲੋਕ ਪਹਿਲਾਂ ਸਾਡੇ ਕੋਲੋਂ ਡਰ ਕੇ ਸਾਨੂੰ ਮੰਨਦੇ ਸੀ, ਜੇ ਹੁਣ ਆਪਾਂ ਕੋਈ ਬੰਦੋਬਸਤ ਨਾ ਕੀਤਾ, ਕੋਈ ਉਪਾਅ ਨਾ ਕੀਤਾ, ਕੋਈ ਸਾਧਨ ਨਾ ਬਣਾਇਆ, ਤੇ ਇਹਨਾਂ ਲੋਕਾਂ ਨੇ ਸਾਡੀ ਪੂਜਾ ਨਹੀਂ ਕਰਨੀ, ਇਹਨਾਂ ਨੇ ਕਿਸੇ ਤਰੀਕੇ ਨਾਲ ਸਾਨੂੰ ਆ ਕੇ ਨਹੀਂ ਮੰਨਣਾ।
ਜੇ ਨਾ ਕਰੇ ਮਿਲ ਕੇ ਸੋਹਰਾ,
ਜੇ ਆਪਾਂ ਨਾਨਕ ਨੂੰ ਕਿਸੇ ਤਰੀਕੇ ਨਾਲ ਹੌਲਾ ਨਾ ਕੀਤਾ, ਹੁਣ ਆਪਾਂ ਨੂੰ ਚਾਹੀਦਾ ਵੀ ਆਪਾਂ ਕਿਸੇ ਤਰੀਕੇ ਨਾਨਕ ਜੀ ਨੂੰ ਹੌਲਾ ਪਾਈਏ, ਸਾਡੇ ਸਾਹਮਣੇ ਉਹਨਾਂ ਦਾ ਪ੍ਰਤਾਪ ਘਟੇ, ਉਹਨਾਂ ਦਾ ਤੇਜ ਘਟੇ, ਆਪਾਂ ਉਹਨਾਂ ਨੂੰ ਨੀਵਿਆਂ ਕਰਕੇ ਜਗਤ ਵਿੱਚ ਵਿਖਾਈਏ, ਤਾਂ ਆਪਣੀ ਪੂਜਾ ਹੋਣੀ ਹੈ, ਤਾਂ ਆਪਣੀ ਮੰਨਤਾ ਹੋਣੀ ਹੈ। ਏਦਾਂ ਆਪਣੀ ਮਾਨਤਾ ਜਾਂ ਏਦਾਂ ਆਪਣੀ ਪੂਜਾ ਨਹੀਂ ਹੋਣੀ। ਜੇ ਆਪਣੀ ਪੂਜਾ ਕਰਾਉਣਾ ਚਾਹੁੰਦੇ ਹੋ ਤੇ ਫਿਰ ਕਿਸੇ ਤਰੀਕੇ ਨਾਨਕ ਨੂੰ ਹੌਲਾ ਕਰਕੇ ਵੇਖੀਏ, ਵੀ ਉਹਨਾਂ ਨੂੰ ਕਿਸੇ ਤਰੀਕੇ ਹੌਲਾ ਬਣਾ ਦਈਏ।
ਅਬ ਮੇਲਾ ਹੈ ਪੂਰਨ ਭਾਰੀ,
ਹੁਣ ਤਾਂ ਬੜਾ ਸੰਘਣਾ ਮੇਲਾ ਹੈ ਤੇ ਬੜੇ ਲੋਕ ਇਸ ਮੇਲੇ ਵਿਚ ਆ ਕੇ ਇਕੱਠੇ ਹੋ ਰਹੇ ਨੇ, ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਏ ਹੋਏ ਨੇ।
ਇਸੇ ਅਲਾਜੋ ਕਿਸੋ ਪ੍ਰਕਾਰੇ,
ਤੇ ਹੁਣ ਕਿਸੇ ਤਰੀਕੇ ਨਾਲ ਆਪਾਂ ਨਾਨਕ ਨੂੰ ਲਜਾਏਵਾਨ ਕਰੀਏ, ਵੀ ਇਹਦੀ ਇੱਜ਼ਤ ਨੂੰ ਵੱਟਾ ਲੱਗੇ, ਇਹ ਲਜਾਏਮਾਨ ਹੋਣ। ਜਦੋਂ ਹਜ਼ਾਰਾਂ ਲੋਕਾਂ ਵਿਚ ਲਜਾਏਮਾਨ ਹੋਣਗੇ, ਫਿਰ ਆਪਣੀ ਇੱਜ਼ਤ ਵੀ ਬਣੇਗੀ, ਵੀ ਹਾਂ ਵਾਕਈ ਸਿੱਧਾਂ ਦੇ ਬਰਾਬਰ ਕੋਈ ਨੀ, ਸਿੱਧ ਸਭ ਤੋਂ ਸਰਵੋਤਮ ਨੇ। ਸਿੱਧ ਇਸ ਤਰ੍ਹਾਂ ਵਿਚਾਰ ਕਰ ਰਹੇ, ਆਪਸ ਵਿਚ ਮਤਾ ਪਕਾ ਰਹੇ ਨੇ ਵੀ ਆਪਾਂ ਕਿਸੇ ਤਰੀਕੇ ਨਾਨਕ ਨੂੰ ਲਜਾਏਮਾਨ ਕਰੀਏ। ਹਜ਼ਾਰਾਂ ਲੋਕਾਂ ਵਿਚ ਜਦੋਂ ਨਾਨਕ ਲਜਾਏਮਾਨ ਹੋਵੇਗਾ, ਤੇ ਫਿਰ ਆਪਣੀ ਸ਼ਕਤੀ ਜਗਤ ਵਿਚ ਉਜਾਗਰ ਹੋਵੇਗੀ, ਸਾਡੀ ਪੂਜਾ ਜਗਤ ਵਿਚ ਹੋਣ ਲੱਗੇਗੀ।
ਸ਼ਕਤ ਦਿਖਾਵੋ ਚਰਚਾ ਕਰੀਏ,
ਇਸੇ ਤਰੀਕੇ ਆਪਣੀ ਸ਼ਕਤੀ ਵਿਖਾਓ ਜਾਂ ਆਪਣੀ ਕਰਾਮਾਤ ਵਿਖਾਓ। ਜੇ ਕਰਾਮਾਤ ਨੀ ਵਿਖਾਉਣੀ ਤੇ ਫਿਰ ਚਰਚਾ ਕਰਕੇ ਜਿੱਤੋ, ਆਪਣੇ ਦਿਮਾਗ ਨਾਲ ਚਰਚਾ ਕਰੋ, ਚਰਚਾ ਕਰਕੇ ਕਿਸੇ ਪ੍ਰਕਾਰ ਨਾਲ ਨਾਨਕ ਨੂੰ ਜਿੱਤ ਲਵੋ।
ਇਸ ਪ੍ਰਕਾਰ ਜਬ ਹੀ ਤੁਮ ਕਰੋ ਤੋ ਮੰਤਾ ਇੱਛਾ ਉਰ ਧਰੋ,
ਤੇ ਫਿਰ ਹਜ਼ਾਰਾਂ ਲੋਕਾਂ ਦੇ ਸਾਹਮਣੇ ਇਹਨਾਂ ਦਾ ਹੰਕਾਰ ਦੂਰ ਹੋਵੇਗਾ, ਕਿਉਂਕਿ ਨਾਨਕ ਵੀ ਹੰਕਾਰੀ, ਖਾਲਸਾ ਜੀ ਜਿਹੜਾ ਹੰਕਾਰੀ ਬੰਦਾ ਉਹਨੂੰ ਹੰਕਾਰੀ ਦਿਸਣਗੇ ਨਾ। ਜਦਾ ਦ੍ਰਿਸ਼ਟੀ ਤਦਾ ਸ੍ਰਿਸ਼ਟੀ, ਜਿਹੋ ਜਿਹੀ ਦ੍ਰਿਸ਼ਟੀ ਹੁੰਦੀ ਹੈ ਬੰਦੇ ਦੀ, ਸ੍ਰਿਸ਼ਟੀ ਉਹੋ ਜਿਹੀ ਦਿਸਣ ਲੱਗ ਪੈਂਦੀ। ਰੋਗੀ ਕੇ ਭਾਣੇ ਸਭ ਰੋਗੀ, ਸੁਖੀਏ ਕੋ ਪੇਖਾ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ, ਜਿਹੋ ਜਿਹੀ ਕਿਸੇ ਦੀ ਦ੍ਰਿਸ਼ਟੀ ਉਹਨੂੰ ਸੰਸਾਰ ਉਹੋ ਜਿਹੀ ਦਿਸਦਾ, ਉਹੋ ਜਿਹੀ ਲੋਕ ਨਜ਼ਰ ਆਉਂਦੇ ਨੇ। ਸਿੱਧ ਆਪ ਹੰਕਾਰੀ ਸਨ, ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਚ ਵੀ ਇਹਨਾਂ ਨੂੰ ਹੰਕਾਰ ਦਿਸਦਾ। ਕਹਿੰਦੇ ਨੇ ਲੋਕਾਂ ਦੇ ਸਾਹਮਣੇ ਇਹਨਾਂ ਦਾ ਹੰਕਾਰ ਤੋੜੀਏ, ਚਰਚਾ ਕਰਕੇ ਜਾਂ ਆਪਣੀ ਸ਼ਕਤੀ ਵਿਖਾ ਕੇ, ਜਾਂ ਚਰਚਾ ਨਾਲ ਜਿੱਤ ਲਈਏ ਜਾਂ ਆਪਣੀ ਸ਼ਕਤੀ ਨਾਲ ਜਿੱਤ ਲਈਏ, ਇਸ ਤਰੀਕੇ ਨਾਲ ਇਹਨਾਂ ਦੇ ਮਨ ਦਾ ਹੰਕਾਰ ਦੂਰ ਹੋਵੇਗਾ। ਇਸ ਪ੍ਰਕਾਰ ਜੇ ਤੁਸੀਂ ਕਰੋਗੇ,
ਤੋ ਮੰਨਤਾ ਇੱਛਾ ਉਰ ਧਰੋ,
ਫਿਰ ਤੁਹਾਡੀ ਮਾਨਤਾ ਹੋਵੇਗੀ, ਫਿਰ ਤੁਸੀਂ ਸਮਝ ਲਓ ਵੀ ਤੁਹਾਡੀ ਮੰਨਤਾ ਦੀ ਇੱਛਾ ਤਾਂ ਰੱਖੋਗੋ ਜੇ ਤੁਸੀਂ ਕਿਸੇ ਤਰੀਕੇ ਨਾਨਕ ਨੂੰ ਹਰਾ ਦਿਓ। ਜੇ ਉਹਨਾਂ ਨੂੰ ਹਰਾ ਸਕਦੇ ਹੋ ਫਿਰ ਤੁਹਾਡੀ ਮਾਨਤਾ ਹੋ ਸਕਦੀ, ਨਹੀਂ ਤੇ ਆਪਣੀ ਮਾਨਤਾ ਦੀ ਇੱਛਾ ਛੱਡ ਦਿਓ, ਆਪਣੇ ਦਿਲੋਂ ਭੁੱਲ ਜਾਓ ਵੀ ਸਿੱਧਾਂ ਦਾ ਵੀ ਕਿਤੇ ਸਤਿਕਾਰ ਹੁੰਦਾ ਸੀ।
ਨਤਰ ਨਿਰਾਸ਼ ਹੋਏ ਅਬ ਜਾਓ,
ਨਹੀਂ ਤਾਂ ਹੁਣ ਆਪਾਂ ਇੱਥੋਂ ਨਿਰਾਸ਼ ਹੋਈਏ ਤੇ ਇੱਥੋਂ ਤੁਰਦੇ ਬਣੀਏ, ਕਿਉਂਕਿ ਆਪਣੀ ਤਾਂ ਪੂਜਾ ਨਹੀਂ ਹੋਣੀ ਇੱਥੇ। ਏਦਾਂ ਪੂਜਾ ਕਰਾਉਣ ਵਾਸਤੇ ਨਾਨਕ ਨੂੰ ਹੌਲਾ ਕਰਨਾ ਪਏਗਾ, ਉਹਨਾਂ ਦੇ ਮਨ ਨੂੰ ਤੋੜਨਾ ਪਏਗਾ, ਕਿਸੇ ਤਰੀਕੇ ਉਹਨਾਂ ਨੂੰ ਨੀਵਾਂ ਵਿਖਾਉਣਾ ਪਏਗਾ, ਤਾਂ ਆਪਾਂ ਆਪਣੀ ਪੂਜਾ ਕਰਾ ਸਕਦੇ ਹਾਂ। ਨਹੀਂ ਤਾਂ ਆਪਣੀ ਪੂਜਾ ਦੀ ਇੱਛਾ ਛੱਡੋ ਔਰ ਇਹ ਜਗ੍ਹਾ ਛੱਡ ਕੇ ਇੱਥੋਂ ਚੱਲਣ ਦੀ ਤਿਆਰੀ ਕਰੋ।
ਆਏ ਨਾ ਬੋਰੋ ਆਸਣ ਲਾਓ,
ਮੁੜ ਕੇ ਨਾ ਇੱਥੇ ਆ ਕੇ ਆਸਣ ਲਾਇਓ ਜੇ, ਕਿਉਂਕਿ ਕਿਹੜਾ ਮੂੰਹ ਲੈ ਕੇ ਇੱਥੇ ਆਵਾਂਗੇ, ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ। ਜੇ ਹੁਣ ਆਪਾਂ ਆਪਣੀ ਇੱਜ਼ਤ ਨਾ ਬਣਾ ਸਕੇ ਤੇ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ, ਕੀ ਮੂੰਹ ਲੈ ਕੇ ਇੱਥੇ ਆ ਕੇ ਆਸਣ ਲਾਵਾਂਗੇ। ਇਸ ਕਰਕੇ ਮੁੜ ਕੇ ਇੱਥੇ ਆਉਣ ਦੀ ਇੱਛਾ ਛੱਡ ਦਿਓ ਵੀ ਮੁੜ ਕੇ ਆਪਾਂ ਇੱਥੇ ਅਚਲ ਸਾਹਿਬ ਆ ਸਕਾਂਗੇ।
ਮਤੂ ਸੁਣਤੇ ਅਸ ਮੰਗਲ ਨਾਥਾ,
ਖਾਲਸਾ ਜੀ ਜਦੋਂ ਇਹ ਭੰਗਰ ਨਾਥ ਵਰਗੇ ਸਿੱਧ ਬੋਲ ਰਹੇ ਸੀ ਨਾ, ਤੇ ਲਾਗੇ ਮੰਗਲ ਨਾਥ ਬੈਠਾ ਸੀ। ਮੰਗਲ ਨਾਥ ਜਿਹੜਾ ਸੀ ਇਹ ਸ਼ਰਧਾਲੂ ਸੀ, ਇਹਦੇ ਮਨ ਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਸੀ, ਇਹਨੇ ਗੁਰੂ ਸਾਹਿਬ ਦੀ ਕਲਾ ਵੇਖੀ ਸੀ ਪਹਿਲਾਂ। ਇਹ ਜਾਣਦਾ ਸੀ ਵੀ ਇਹ ਕੋਈ ਸਧਾਰਨ ਮਨੁੱਖ ਨਹੀਂ, ਆਪ ਪਰਮੇਸ਼ਵਰ ਨੇ, ਤੇ ਪਰਮੇਸ਼ਵਰ ਨੂੰ ਕੋਈ ਨਹੀਂ ਜਿੱਤ ਸਕਦਾ, ਜਿਹੜਾ ਹੈ ਹੀ ਅਜੀਤ ਹੈ, ਜਿਹੜਾ ਹੈ ਹੀ ਅਜੀਤ, ਜਿਹਨੂੰ ਕੋਈ ਜਿੱਤ ਨਾ ਸਕੇ, ਕੌਣ ਜਿੱਤ ਸਕਦਾ। ਮੰਗਲ ਨਾਥ ਨੇ ਜਦੋਂ ਸਿੱਧਾਂ ਦੀਆਂ ਗੱਲਾਂ ਸੁਣੀਆਂ, ਜਿਹੜੇ ਸਿੱਧ ਕਹਿ ਰਹੇ ਸਨ ਉੱਪਰਲੀਆਂ ਸਾਰੀਆਂ ਗੱਲਾਂ, ਤੇ ਮੰਗਲ ਨਾਥ ਨੇ ਜਦੋਂ ਸਾਰੇ ਸਿੱਧਾਂ ਦਾ ਇਹ ਮਤਾ ਸੁਣਿਆ, ਤੇ ਮੰਗਲ ਨਾਥ ਉਸ ਵੇਲੇ ਬੋਲਿਆ,
ਸੀਖ ਦੇਣ ਬੋਲਿਓ ਸਭ ਸਾਥਾ,
ਆਪਣੇ ਨਾਲ ਦੇ ਸਾਥੀ ਸਿੱਧਾਂ ਨੂੰ ਮਤ ਦੇਣ ਵਾਸਤੇ ਵੀ ਇਹ ਭੋਲੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ ਮੂਰਖਤਾਈ ਕਰਕੇ। ਮੰਗਲ ਨਾਥ ਉਹਨਾਂ ਨਾਲ ਦੇ ਸਾਰੇ ਸਿੱਧਾਂ ਨੂੰ ਮਤ ਦੇਣ ਵਾਸਤੇ, ਨਾਲ ਦੇ ਸਿੱਧਾਂ ਨੂੰ ਸਿੱਖਿਆ ਦੇਣ ਵਾਸਤੇ ਬੋਲਿਆ,
ਪੂਰਬ ਤੁਮ ਚਰਚਾ ਕਰ ਹਾਰੇ।
ਕਹਿਣ ਲੱਗਾ ਮੰਗਲ ਨਾਥੋ ਭੰਗਰ ਨਾਥ, ਕੀ ਤੂੰ ਪਹਿਲਾਂ ਗੁਰੂ ਨਾਨਕ ਸਾਹਿਬ ਨਾਲ ਚਰਚਾ ਨਹੀਂ ਕੀਤੀ? ਦੋ ਵਾਰ ਚਰਚਾ ਕਰਕੇ ਪਹਿਲਾਂ ਵੀ ਤੁਸੀਂ ਹਾਰ ਚੁੱਕੇ ਹੋ, ਹੁਣ ਕੋਈ ਉਹ ਬਦਲ ਤਾਂ ਨਹੀਂ ਗਏ? ਗੁਰੂ ਨਾਨਕ ਸਾਹਿਬ ਉਹੀ ਨੇ, ਇਹ ਤਾਂ ਜਾਂ ਤਾਂ ਹੋਵੇ ਨਾ ਵੀ ਉਹ ਬਦਲ ਗਏ ਹੋਣ, ਉਹੀ ਨੇ, ਤੇ ਉਹਨਾਂ ਨੂੰ ਤੁਸੀਂ ਪਹਿਲਾਂ ਵੀ ਆਪਣੀ ਚਰਚਾ ਨਾਲ ਨਹੀਂ ਜਿੱਤ ਸਕੇ, ਪਹਿਲਾਂ ਵੀ ਤੁਸੀਂ ਉਹਨਾਂ ਦੇ ਨਾਲ ਚਰਚਾ ਕਰਕੇ ਹਾਰ ਚੁੱਕੇ ਹੋ।
ਅਨਕ ਭਾਂਤ ਕੀ ਸ਼ਕਤ ਦਿਖਾਰੇ,
ਇਹ ਵੀ ਨਹੀਂ ਵੀ ਤੁਸੀਂ ਕੋਈ ਸ਼ਕਤੀ ਨਹੀਂ ਵਿਖਾਈ, ਸ਼ਕਤੀਆਂ ਵੀ ਤੁਸੀਂ ਬੜੀਆਂ ਵਿਖਾਈਆਂ ਉਹਨਾਂ ਨੂੰ, ਬੜੀਆਂ ਬੜੀਆਂ ਕਰਾਮਾਤਾਂ ਆਪਣੀਆਂ ਵਿਖਾਈਆਂ, ਉਹਨਾਂ ਦੇ ਪੈਰਾਂ ਦੀ ਚਰਨਾਂ ਦੀ ਖੜਾਮ ਵੀ ਸਿਰਾਂ ਚ ਖਾਧੀ ਹੈ, ਉਹ ਵੀ ਸਾਰੀ ਕਲਾ ਤੁਸੀਂ ਉਹਨਾਂ ਦੀ ਵੇਖ ਚੁੱਕੇ ਹੋ, ਆਪਣੀਆਂ ਸ਼ਕਤੀਆਂ ਵੀ ਤੁਸੀਂ ਵਿਖਾ ਚੁੱਕੇ ਹੋ।
ਜਿਸ ਜਿਸ ਬਿਕੇ ਉਹ ਤੋਂ ਬਲ ਜੇਤਾ,
ਇਹ ਵੀ ਕੋਈ ਨੀ ਵੀ ਤੁਸੀਂ ਆਪਣੀ ਸ਼ਕਤੀ ਨਾ ਵਿਖਾਈ ਹੋਵੇ, ਜਿਹਦੇ ਜਿਹਦੇ ਵਿੱਚ ਜਿੰਨੀ ਜਿੰਨੀ ਤਾਕਤ ਸੀ, ਜਿੰਨਾ ਜਿੰਨਾ ਬਲ ਸੀ, ਤੁਸੀਂ ਆਪਣਾ ਓਨਾ ਬਲ ਵਿਖਾ ਚੁੱਕੇ ਹੋ, ਜਿੰਨੀ ਜਿੰਨੀ ਕਿਸੇ ਦੀ ਤਾਕਤ ਸੀ, ਸਮਰੱਥਾ ਸੀ, ਓਨੀ ਤਾਕਤ ਓਨਾ ਜ਼ੋਰ ਤੁਸੀਂ ਪ੍ਰਗਟ ਕਰਕੇ ਵਿਖਾ ਚੁੱਕੇ ਹੋ।
ਹਾਰ ਪਰੇ ਮੁਕ ਬੋਲੋ ਨਾਈ,
ਤੁਸੀਂ ਹਾਰ ਗਏ ਅੱਗੇ ਗੁਰੂ ਨਾਨਕ ਸਾਹਿਬ ਦੇ ਕੋਲ, ਅੱਗੇ ਤੇ ਤੁਹਾਡੇ ਮੂੰਹ ਚੋਂ ਬੋਲ ਨਹੀਂ ਸੀ ਨਿਕਲਦਾ ਉਹਨਾਂ ਦੇ ਸਾਹਮਣੇ, ਤੇ ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਹੌਲਾ ਕਰਨਾ, ਉਹਨਾਂ ਨੂੰ ਲਜਾਏ ਮਾਨ ਕਰਨਾ, ਉਹਨਾਂ ਨੂੰ ਸ਼ਕਤੀ ਵਿਖਾ ਕੇ ਜਾਂ ਚਰਚਾ ਨਾਲ ਹਰਾਉਣਾ, ਜੇ ਪਹਿਲਾਂ ਨਹੀਂ ਹਰਾ ਸਕੇ ਤੇ ਹੁਣ ਕਿਵੇਂ ਹਰਾ ਸਕਦੇ ਹੋ ਤੁਸੀਂ ਉਹਨਾਂ ਨੂੰ? ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ, ਉਹ ਤਾਂ ਅਜੀਤ ਨੇ, ਉਹ ਸਾਰਿਆਂ ਨੂੰ ਹਰਾ ਸਕਦੇ ਨੇ, ਪਰ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ।
ਹੱਥ ਕੋ ਕਰੋ ਲਾਜ ਕੋ ਖੋਏ,
ਜੇ ਤੁਸੀਂ ਆਪਣਾ ਹੱਥ ਕਰਕੇ ਜਾਓਗੇ ਵੀ ਤੇ ਤੁਹਾਨੂੰ ਹੀ ਸ਼ਰਮਿੰਦਾ ਹੋਣਾ ਪੈਣਾ, ਉਹਨਾਂ ਦਾ ਕੁਝ ਨਹੀਂ ਵਿਗੜਨਾ। ਆਕਾਸ਼ ਵੱਲ ਥੁੱਕੀਏ ਤੇ ਆਪਣੇ ਮੂੰਹ ਤੇ ਹੀ ਆ ਕੇ ਡਿੱਗਦਾ, ਆਕਾਸ਼ ਦਾ ਕੀ ਵਿਗੜਦਾ? ਸਰ ਸੰਧੇ ਆਗਾਸ ਕੋ ਕਿਉਂ ਪਹੁੰਚਾ ਬਾਣ, ਜੇ ਕੋਈ ਆਕਾਸ਼ ਵੱਲ ਤੀਰ ਚਲਾ ਦੇਵੇ ਤੇ ਉਹ ਤੀਰ ਆਕਾਸ਼ ਦਾ ਥੋੜੀ ਕੁਝ ਵਿਗਾੜਨਗੇ, ਉਹ ਮੁੜ ਕੇ ਚਲਾਉਣ ਵਾਲੇ ਵਾਲੇ ਪਾਸੇ ਜਿੱਧਰ ਚਿਹਨੇ ਚਲਾਇਆ ਉਸੇ ਦੇ ਸਿਰ ਵੱਲ ਹੀ ਆਉਂਦੇ ਨੇ। ਜੇ ਤੁਸੀਂ ਹੁਣ ਹੱਠ ਕਰਕੇ ਆਪਣੀ ਕਰਾਮਾਤ ਜਾਂ ਆਪਣੀ ਚਰਚਾ ਕਰਨਾ ਚਾਹੁੰਦੇ ਹੋ ਤੇ ਮੁੜ ਕੇ ਤੁਹਾਨੂੰ ਹੀ ਲਜਾਏ ਮਾਨ ਹੋਣਾ ਪੈਣਾ, ਤੁਹਾਨੂੰ ਹੀ ਸ਼ਰਮਿੰਦਾ ਹੋਣਾ ਪੈਣਾ, ਉਹਨਾਂ ਦਾ ਕੁਝ ਨਹੀਂ ਵਿਗੜਨਾ।
ਤੁਮ ਤੇ ਹੋਰਾ ਹੋਏ ਨਾ ਸੋਏ,
ਤੁਹਾਡੇ ਤੋਂ ਹੌਲੇ ਨਹੀਂ ਹੋ ਸਕਦੇ, ਲੱਜਤ ਨਹੀਂ ਹੋ ਸਕਦੇ। ਜੇ ਤੁਸੀਂ ਭੁਲੇਖਾ ਰੱਖਿਆ ਨਾ ਮਨ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਲੱਜਤ ਕਰ ਦਿਆਂਗੇ, ਹੌਲੇ ਕਰ ਦਿਆਂਗੇ, ਤੇ ਤੁਸੀਂ ਉਹਨਾਂ ਨੂੰ ਹੌਲਾ ਨਹੀਂ ਕਰ ਸਕਦੇ। ਉਹ ਬੜੇ ਗਰੂ ਨੇ, ਗਰੂ ਕਹਿੰਦੇ ਨੇ ਭਾਰੇ ਨੂੰ, ਜਿਹੜਾ ਬੜਾ ਭਾਰਾ ਹੋਵੇ, ਤੁਸੀਂ ਤਾਂ ਬੜੇ ਹੌਲੇ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ। ਉਹ ਸਮੁੰਦਰ ਨੇ, ਤੁਸੀਂ ਨਿੱਕੀਆਂ ਨਿੱਕੀਆਂ ਬੂੰਦਾਂ, ਬੂੰਦ ਜਿੰਨੀ ਮਰਜ਼ੀ ਤਾਕਤਵਰ ਹੋਵੇ ਪਰ ਸਮੁੰਦਰ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੀ। ਮੱਛਰ ਜਿੰਨਾ ਮਰਜ਼ੀ ਬਲਵਾਨ ਹੋਵੇ, ਪਹਾੜ ਨਾਲ ਟੱਕਰ ਮਾਰ ਕੇ ਪਹਾੜ ਨੂੰ ਕਦੇ ਚੱਕਣਾ ਚੂਰ ਨਹੀਂ ਕਰ ਸਕਦਾ। ਇਸ ਕਰਕੇ ਜਿੰਨਾ ਮਰਜ਼ੀ ਤੁਸੀਂ ਆਪਣੀਆਂ ਤਾਕਤਾਂ ਸ਼ਕਤੀਆਂ ਵਿਖਾ ਲਓ, ਗੁਰੂ ਨਾਨਕ ਸਾਹਿਬ ਨੂੰ ਤੁਸੀਂ ਲੱਜਤ ਨਹੀਂ ਕਰ ਸਕੋਗੇ, ਉਹਨਾਂ ਨੂੰ ਸ਼ਰਮਿੰਦਾ ਨਹੀਂ ਕਰ ਸਕੋਗੇ।
ਲੱਜਤ ਹੋਵੇ ਮੈਂ ਕੈਸੇ, ਤੁਮਕੋ ਜੀਤੈ ਗੋਬਿੰਦ ਤੈਸੇ,
ਕਿਸੇ ਤਰੀਕੇ ਨਾਲ ਤੁਹਾਡੇ ਕੋਲੋਂ ਲੱਜਤ ਨਹੀਂ ਹੋਣਗੇ, ਸ਼ਰਮਿੰਦਾ ਨਹੀਂ ਹੋਣਗੇ, ਸਗੋਂ ਤੁਹਾਨੂੰ ਹੁਣ ਵੀ ਜਿੱਤ ਲੈਣਗੇ। ਜੇ ਤੁਸੀਂ ਗਏ ਨਾ ਕਰਾਮਾਤ ਵਿਖਾਣ ਜਾਂ ਆਪਣੀ ਚਰਚਾ ਕਰਨ ਵਾਸਤੇ, ਤੇ ਤੁਸੀਂ ਨਾ ਚਰਚਾ ਨਾਲ ਜਿੱਤ ਸਕੋਗੇ ਨਾ ਸ਼ਕਤੀ ਨਾਲ, ਹੁਣ ਵੀ ਉਹੀ ਜਿੱਤਣਗੇ, ਪਹਿਲਾਂ ਵੀ ਉਹ ਜਿੱਤੇ ਨੇ। ਨਾਨਕ ਮਤੇ ਵੀ ਤੁਸੀਂ ਉਹਨਾਂ ਨਾਲ ਚਰਚਾ ਕੀਤੀ, ਸ਼ਕਤੀਆਂ ਵਿਖਾਈਆਂ, ਸੁਮੇਰ ਪਰਬਤ ਤੇ ਵੀ ਤੁਸੀਂ ਬੜੀਆਂ ਕਰਾਮਾਤਾਂ ਵਿਖਾਈਆਂ, ਆਪਣੀਆਂ ਚਰਚਾ ਕੀਤੀ, ਹਾਰੇ ਹੀ ਹੋ ਨਾ। ਮੰਗਲ ਨਾਥ ਉਹਨਾਂ ਨਾਲ ਦੇ ਸਾਰੇ ਸਿੱਧਾਂ ਨੂੰ ਕਹਿ ਰਿਹਾ ਜਿਹੜੇ ਹੰਕਾਰੀ ਸਨ, ਹੁਣ ਕਿਉਂ ਹਉਮੈ ਕਰਕੇ ਨਾਹਕ ਬਿਨਾਂ ਕਾਰਨ ਤੋਂ ਉਹਨਾਂ ਨਾਲ ਜਾ ਕੇ ਬਹਿਸਬਾਜ਼ੀ ਕਰਦੇ ਹੋ? ਤੁਸੀਂ ਆਪਣੀ ਇੱਜ਼ਤ ਨੂੰ ਆਪ ਹੀ ਵੱਟਾ ਲਾਓਗੇ, ਤੁਸੀਂ ਸ਼ਰਮਿੰਦਾ ਹੋਵੋਗੇ, ਉਹਨਾਂ ਦਾ ਕੁਝ ਨੀ ਵਿਗਾੜ ਹੋਣਾ।
ਤੁਮ ਨਿਜ ਮੰਤਾ ਚੋ ਜੇ ਪਾਈ ਸਰਬ ਗਰਬ ਨਿਜ ਦੇਓ ਨਸਾਏ।
ਜੇ ਤੁਸੀਂ ਆਪਣੀ ਮਾਨਤਾ ਚਾਹੁੰਦੇ ਹੋ ਵੀ ਲੋਕ ਤੁਹਾਨੂੰ ਮੱਥਾ ਟੇਕਣ, ਤੇ ਫਿਰ ਉਹਦਾ ਇਹ ਤਰੀਕਾ ਵੀ ਤੁਸੀਂ ਆਪਣਾ ਮਾਣ ਛੱਡ ਦਿਓ, ਤੁਹਾਡਾ ਮਾਣ ਤੁਹਾਡੀ ਪੂਜਾ ਨਹੀਂ ਹੋਣ ਦਿੰਦਾ। ਜੇ ਮਾਣ ਛੱਡ ਦਿਓਗੇ, ਮਾਣ ਗਵਾ ਦਿਓਗੇ, ਤੇ ਤੁਹਾਡੀ ਪੂਜਾ ਹੋਵੇਗੀ। ਪੂਜਾ ਕਰਾਉਣ ਦਾ ਤਰੀਕਾ ਇਹ ਹੈ ਵੀ ਆਪਣਾ ਆਪ ਤਿਆਗ ਦਿਓ, ਆਪਣੇ ਮੈਂ ਮੇਰੀ ਨੂੰ ਆ ਜਿਹੜੀ ਮਾਣ ਦੀ ਬਿਰਤੀ ਵੀ ਅਸੀਂ ਸਿੱਧ ਹਾਂ, ਸਾਡੇ ਕੋਲ ਕਰਾਮਾਤਾਂ ਨੇ, ਸਾਡੇ ਕੋਲ ਬੜੀਆਂ ਸ਼ਕਤੀਆਂ ਨੇ, ਇਹ ਮਾਣ ਛੱਡ ਦਿਓ ਜੇ ਪੂਜਾ ਕਰਾਉਣੀ ਹੈ। ਜੇ ਆਪਣੀ ਮਾਨਤਾ ਚਾਹੁੰਦੇ ਹੋ ਤੇ ਮਾਣ ਛੱਡ ਦਿਓ। ਜਿਹੜੇ ਮਾਣ ਛੱਡ ਕੇ ਨੀਵੇਂ ਹੋ ਜਾਂਦੇ ਨੇ ਉਹੀ ਦੁਨੀਆਂ ਚ ਮਾਣ ਪਾਉਂਦੇ ਨੇ, ਉਹਨਾਂ ਦਾ ਹੀ ਮਾਣ ਸੰਸਾਰ ਦੇ ਵਿੱਚ ਉਜਾਗਰ ਹੁੰਦਾ ਹੈ, ਜਿਹੜੇ ਮਾਣ ਛੱਡ ਕੇ ਨਿਮਾਣੇ ਬਣ ਜਾਣ।
ਵੈ ਅਨੁਸਾਰ ਮਿਲੋ ਅਵਤਾਈ।
ਜੇ ਪੂਜਾ ਚਾਹੁੰਦੇ ਹੋ ਨਾ ਤੇ ਗੁਰੂ ਨਾਨਕ ਸਾਹਿਬ ਦੇ ਤਾਂ ਕੁੱਤਿਆਂ ਦੀ ਵੀ ਪੂਜਾ ਹੁੰਦੀ, ਉਹਨਾਂ ਦੇ ਦਰ ਘਰ ਦੇ ਕੂਕਰ ਵੀ ਪੂਜੇ ਜਾਂਦੇ ਨੇ, ਤੇ ਤੁਸੀਂ ਆਪਣਾ ਮਾਣ ਛੱਡ ਕੇ ਉਹਨਾਂ ਦੇ ਚਰਨਾਂ ਦੀ ਸ਼ਰਨ ਚ ਪੈ ਜਾਓ, ਤੁਹਾਡੀ ਵੀ ਪੂਜਾ ਹੋਣ ਲੱਗ ਪਏਗੀ, ਤੁਹਾਡਾ ਵੀ ਸਤਿਕਾਰ ਹੋਣ ਲੱਗ ਪਏਗਾ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਇਹ ਗੁਰੂ ਨਾਨਕ ਸਾਹਿਬ ਦੇ ਮੁਰੀਦ ਨੇ, ਤੁਹਾਡਾ ਵੀ ਸਤਿਕਾਰ ਹੋ ਜਾਏਗਾ, ਮਾਣ ਤੁਹਾਡਾ ਵੀ ਹੋਵੇਗਾ, ਇਹ ਲੋਕ ਤੁਹਾਨੂੰ ਵੀ ਆ ਕੇ ਪੂਜਣਗੇ। ਪਰ ਜੇ ਪੂਜਾ ਕਰਾਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਪਹਿਲਾਂ ਮਾਣ ਛੱਡ ਕੇ ਹੰਕਾਰ ਛੱਡ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਟੈ ਪਾਓ, ਉਹਨਾਂ ਦੇ ਚਰਨਾਂ ਦੀ ਸ਼ਰਨ ਚ ਪੈ ਜਾਓ।
ਭਾਵੋ ਜੇ ਕਿਛ ਜੋ ਮਨ ਮਾਈ ਸੁਣ ਕੈ ਪੰਗਰ ਨਾਥ ਖਿਜਾਵਾ, ਛੂਛੇ ਕੱਟ ਜਿਓ ਬਚਨ ਅਲਾਵਾ।
ਚਾਹੁੰਦੇ ਹੋ ਵੀ ਤੁਹਾਨੂੰ ਕੁਝ ਪ੍ਰਾਪਤ ਹੋਵੇ, ਜੇ ਮਨ ਚ ਤੁਹਾਡੇ ਚਾਹਨਾ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਚਰਨੇ ਟਹਿ ਜਾਓ, ਉਹਨਾਂ ਦੇ ਚਰਨਾਂ ਚ ਪੈ ਜਾਓ। ਜਦੋਂ ਮੰਗਲ ਨਾਥ ਨੇ ਇਹ ਗੱਲਾਂ ਆਖੀਆਂ ਨਾ ਤੇ ਭੰਗਰ ਨਾਥ ਜਿਹੜਾ ਬੜਾ ਹੰਕਾਰੀ ਸੀ ਕੋਲ ਬੈਠਾ ਤੇ ਇਹ ਬੋਲਿਆ, ਭੰਗਰ ਨਾਥ ਖਿੱਜ ਕੇ ਬੋਲਿਆ, ਖਿੱਜ ਕੇ ਜਿਵੇਂ ਖਾਲੀ ਘੜਾ ਬੋਲਦਾ ਨਾ, ਖਾਲੀ ਬੋਲਦਾ, ਖਾਲਸਾ ਜੀ ਭਰਿਆ ਹੋਇਆ ਨਹੀਂ ਬੋਲਦਾ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਵੇ ਸੋ ਕਭੂ ਨਾ ਡੋਲੈ। ਜਿਹੜਾ ਖਾਲੀ ਘੜਾ ਹਮੇਸ਼ਾ ਉਹਦੇ ਵਿੱਚੋਂ ਹੀ ਆਵਾਜ਼ ਆਉਂਦੀ। ਭੰਗਰ ਨਾਥ ਖਾਲੀ ਸੀ, ਰਿੱਧੀਆਂ ਸਿੱਧੀਆਂ ਤਾਂ ਭਵੇਂ ਦੇ ਕੋਲ ਹੈਣ ਸਨ, ਪਰ ਹੈ ਭਗਤੀ ਰਸ ਤੋਂ ਖਾਲੀ। ਤੇ ਕਹਿੰਦੇ ਉਸ ਵੇਲੇ ਭੰਗਰ ਨਾਥ ਜਿਹੜਾ ਛੂਛੇ ਘੱਟ ਵਾਂਗੂ ਬੋਲਿਆ, ਮੰਗਲ ਨਾਥ ਨੂੰ ਖਿੱਜ ਕੇ ਕਹਿਣ ਲੱਗਾ,
ਪੁਰਬ ਹੀ ਪੱਖੀ ਤਿਸ ਕੇਰਾ।
ਕਹਿਣ ਲੱਗਾ ਵੀ ਤੂੰ ਤਾਂ ਪਹਿਲਾਂ ਹੀ ਉਹਦਾ ਪੱਖੀ ਹੈ, ਤੂੰ ਤਾਂ ਪਹਿਲੇ ਦਿਨ ਤੋਂ ਹੀ ਨਾਨਕ ਦੀ ਹਮਾਇਤ ਕੀਤੀ ਹੈ, ਉਹਨਾਂ ਦੇ ਪੱਖ ਦੇ ਵਿੱਚ ਹੀ ਬੋਲਦਾ, ਤੂੰ ਰਹਿਣਾ ਸਾਡੇ ਵਿੱਚ ਹੈ ਪਰ ਪੱਖ ਗੁਰੂ ਨਾਨਕ ਸਾਹਿਬ ਦਾ ਕਰਨਾ, ਰਹਿਣਾ ਸਾਡੇ ਸਿੱਧਾਂ ਦੀ ਮੰਡਲੀ ਵਿੱਚ, ਤੇ ਸਾਡਾ ਪੱਖ ਕਰਨ ਦੀ ਬਜਾਏ ਤੂੰ ਸਾਡੇ ਦੁਸ਼ਮਣ ਦਾ ਪੱਖ ਕਰਦਾ, ਜਿਹੜਾ ਸਾਡਾ ਦੋਖੀ ਹੈ ਦੁਸ਼ਮਣ ਹੈ ਉਹਦਾ ਤੂੰ ਪੱਖ ਕਰਦਾ, ਤੂੰ ਤਾਂ ਪਹਿਲੇ ਦਿਨ ਤੂੰ ਉਹਨਾਂ ਦਾ ਪੱਖੀ ਹੈ ਹਮਾਇਤੀ ਹੈ।
ਕਰ ਤੋਰੇ ਹੋ ਵੇ ਪਰ ਜੈ ਚੇਰਾ,
ਤੂੰ ਤਾਂ ਬਿਨਾਂ ਕਾਰਨ ਤੋਂ ਸਾਡੇ ਨਾਲ ਉਲਟਾ ਝੇੜਾ ਹੀ ਕਰਦਾ ਰਿਹਾ, ਮੁੱਢ ਤੋਂ ਹੀ ਉਹਨਾਂ ਦੇ ਪੱਖ ਚ ਬੋਲ ਕੇ ਸਾਡੇ ਨਾਲ ਹੀ ਝਗੜਾ ਕਰਦਾ ਰਿਹਾ।
ਆਪਣੋ ਪੰਥ ਛੋੜ ਤੈ ਦੀਨਾ, ਤੇ ਕੋ ਮਤੋ ਗ੍ਰਹਿਣ ਕਰ ਲੀਨਾ।
ਮੰਗਲ ਨਾਥ ਤੂੰ ਤਾਂ ਆਪਣਾ ਮਤ ਛੱਡ ਹੀ ਦਿੱਤਾ, ਹੁਣ ਤੂੰ ਸਿੱਧ ਨਹੀਂ ਰਿਹਾ, ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਚੁੱਕਾ, ਤੂੰ ਉਹਦੀ ਮਤ ਧਾਰਨ ਕਰ ਲਈ ਆ, ਉਹਦਾ ਮਤਾ ਧਾਰਨ ਕਰ ਲਿਆ, ਜਿਹੜੀ ਸਿੱਧਾਂ ਵਾਲੀ ਮਤ ਸੀ ਉਹ ਤਾਂ ਤੂੰ ਛੱਡ ਦਿੱਤੀ ਆ, ਸਿੱਧਾਂ ਵਾਲਾ ਕੰਮ ਤਾਂ ਤੇਰੇ ਚ ਕੋਈ ਰਿਹਾ ਹੀ ਨਹੀਂ, ਸਿੱਧ ਮੰਡਲੀ ਵਾਲੀ ਗੱਲ ਤਾਂ ਤੇਰੇ ਚ ਕੋਈ ਰਹੀ ਨਹੀਂ, ਰਹਿੰਦਾ ਭਾਵੇਂ ਸਾਡੇ ਚ ਹੈ ਪਰ ਤੇਰੇ ਚ ਸਿੱਧਾਂ ਵਾਲੀ ਕੋਈ ਗੱਲ ਨਹੀਂ ਰਹੀ, ਤੂੰ ਤਾਂ ਗੁਰੂ ਨਾਨਕ ਸਾਹਿਬ ਦਾ ਹੀ ਮਤ ਧਾਰਨ ਕਰ ਬੈਠਾ, ਉਹਨਾਂ ਦਾ ਹੀ ਮਤ ਧਾਰਨ ਕਰੀ ਬੈਠਾ।
ਕਿਸ ਬਿਦ ਤੇਰੋ ਕਯੋ ਨਾ ਮੰਨੈ,
ਅਸੀਂ ਤੇਰਾ ਕਿਹਾ ਨਹੀਂ ਮੰਨਣਾ, ਜੋ ਮਰਜ਼ੀ ਆਖੀ ਚੱਲ, ਤੂੰ ਸਾਡਾ ਹਮਾਇਤੀ ਥੋੜੀ, ਰਹਿਣਾ ਸਾਡੇ ਵਿੱਚ ਹੈ ਤੇ ਲੰਗਰ ਪ੍ਰਸ਼ਾਦਾ ਤੂੰ ਸਾਡਾ ਛਕਦਾ, ਤੇ ਉਪਮਾ ਤੂੰ ਗੁਰੂ ਨਾਨਕ ਸਾਹਿਬ ਦੀ ਕਰਦਾ, ਇਹ ਤੇਰੀ ਗਲਤੀ ਹੈ, ਅਸੀਂ ਨੀ ਤੇਰਾ ਕਿਹਾ ਮੰਨਣਾ, ਤੇਰਾ ਕਿਹਾ ਅਸੀਂ ਕਿਉਂ ਮੰਨੀਏ, ਜਾਂ ਤਾਂ ਤੂੰ ਸਾਡਾ ਹਮਾਇਤੀ ਹੋਵੇ ਤੇ ਅਸੀਂ ਤੇਰਾ ਕਿਹਾ ਮੰਨੀਏ, ਤੂੰ ਸਾਡਾ ਹਮਾਇਤੀ ਨਹੀਂ, ਸਾਡੇ ਦੁਸ਼ਮਣ ਦਾ ਪੱਖ ਪੂਰਦਾ, ਅਸੀਂ ਤੇਰਾ ਕਿਹਾ ਨੀ ਮੰਨਣਾ, ਜੋ ਮਰਜ਼ੀ ਆਖੀ ਜਾ।
ਹਮ ਚਰਚਾ ਤੇ ਸੰਗ ਬਖਾਨਾ,
ਅਸੀਂ ਤਾਂ ਜਾ ਕੇ ਨਾਨਕ ਨਾਲ ਚਰਚਾ ਕਰਨੀ ਕਰਨੀ, ਜੋ ਮਰਜ਼ੀ ਹੋ ਜਾ, ਅਸੀਂ ਤਾਂ ਚਰਚਾ ਕਰਕੇ ਉਹਨਾਂ ਨੂੰ ਹਰਾਣਾ ਹੀ ਹਰਾਣਾ ਹੈ।
ਤੁਝ ਦੇਖਤ ਹਮ ਲੇਵੈ ਜੀਤੇ, ਤੂੰ ਨਿਸ਼ਚੈ ਪੁਰ ਆਏ ਪ੍ਰਤੀਤੀ।
ਦੇਖੀ ਮੰਗਲ ਨਾਥ, ਤੇਰੇ ਵੇਖਦਿਆਂ ਵੇਖਦਿਆਂ ਅਸੀਂ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਜਿੱਤ ਕੇ ਆਉਂਦੇ ਹਾਂ, ਕਿਵੇਂ ਉਹਨਾਂ ਨੂੰ ਜਿੱਤ ਕੇ ਵਾਪਸ ਆਉਂਦੇ ਤੇਰੇ ਵੇਖਦਿਆਂ ਵੇਖਦਿਆਂ। ਜੇ ਅਸੀਂ ਨਾਨਕ ਜੀ ਨੂੰ ਜਿੱਤ ਲਾਂਗੇ, ਫਿਰ ਤੇਰੇ ਮਨ ਚ ਨਿਸ਼ਚਾ ਆਏਗਾ ਵੀ ਅਸੀਂ ਵੀ ਕੋਈ ਮਾੜੇ ਮੋਟੇ ਸਿੱਧ ਨਹੀਂ, ਸਾਨੂੰ ਵੀ ਚੰਗੀਆਂ ਰਿੱਧੀਆਂ ਸਿੱਧੀਆਂ ਫੁਰਦੀਆਂ ਨੇ। ਜਦੋਂ ਅਸੀਂ ਜਿੱਤ ਲਵਾਂਗੇ ਨਾ ਨਾਨਕ ਨੂੰ, ਫਿਰ ਤੇਰੇ ਮਨ ਚ ਨਿਸ਼ਚਾ ਆਉਣਾ, ਫਿਰ ਤੇਰੇ ਮਨ ਚ ਪ੍ਰਤੀਤ ਆਉਣੀ ਹੈ।
ਅਸਕੈ ਕਰ ਗਮਨੇ ਦਿਸ਼ਤਾਈ,
ਏਦਾਂ ਕਹਿ ਕੇ ਭੰਗਰ ਨਾਥ ਉਸ ਪਾਸੇ ਚੱਲ ਪਿਆ ਜਿੱਧਰ ਉੱਚੇ ਟਿੱਬੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ।
ਪ੍ਰਭ ਟਿਕ ਭੀੜ ਹੁਤੀ ਬੋ ਜਾਈ,
ਸਤਿਗੁਰਾਂ ਦੇ ਕੋਲ ਬੜੀ ਭੀੜ ਸੀ, ਬੜਾ ਵੱਡਾ ਇਕੱਠ ਹੋ ਰਿਹਾ ਸੀ, ਬੜੀਆਂ ਸੰਗਤਾਂ ਮਹਾਰਾਜ ਜੀ ਦੇ ਕੋਲ ਬੈਠੀਆਂ ਸਨ।
ਕਰਤ ਭਗਤੀਏ ਭਗਤ ਪ੍ਰਕਾਰਾ,
ਉੱਚੇ ਖਾਲਸਾ ਜੀ ਕੁਝ ਰਾਸ ਧਾਰੀਏ ਰਾਸ ਲੀਲਾ ਵੀ ਕਰ ਰਹੇ ਸੀ। ਅੱਜ ਵੀ ਕਈ ਅਸਥਾਨਾਂ ਤੇ ਉਹ ਰਾਸ ਲੀਲਾ ਕਰਦੇ ਨੇ, ਤੇ ਰਾਸ ਧਾਰੀਏ ਉੱਥੇ ਕੁਝ ਰਾਸ ਲੀਲਾ ਕਰ ਰਹੇ ਸਨ, ਜਿਨ੍ਹਾਂ ਬਾਬਤ ਆਸਾ ਦੀ ਵਾਰ ਚ ਮਹਾਰਾਜ ਜੀ ਨੇ ਬਚਨ ਵੀ ਕਹੇ ਨੇ, ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉਡ ਉਡਰਾਵਾ ਝੱਟ ਪਾਏ, ਵੇਖੇ ਲੋਕ ਹਸੈ ਕਰ ਜਾਏ। ਇਹ ਸਭ ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਇਹ ਮਹਾਰਾਜ ਜੀ ਨੂੰ ਨਾ ਰਾਸ ਧਾਰੀਆਂ ਵੱਲ ਵੇਖ ਕੇ ਸ਼ਬਦ ਉਚਾਰਿਆ। ਉਹ ਰਾਸ ਧਾਰੀਏ ਉੱਥੇ ਰਾਸ ਲੀਲਾ ਕਰ ਰਹੇ ਸਨ। ਜਦੋਂ ਮਹਾਰਾਜ ਜੀ ਬੈਠੇ ਸੀ ਨਾ, ਤੇ ਸਤਿਗੁਰਾਂ ਦੇ ਨਾਲ ਹੀ ਕੁਝ ਦੂਰੀ ਤੇ ਬਿਲਕੁਲ ਨੇੜੇ ਹੀ ਉਹ ਰਾਸ ਧਾਰੀਏ ਰਾਸ ਲੀਲਾ ਕਰ ਰਹੇ ਸਨ।
ਰਾਧਾ ਕ੍ਰਿਸ਼ਨ ਵੇਖ ਤਨ ਧਾਰਾ,
ਕੋਈ ਰਾਧਾ ਬਣਿਆ ਹੋਇਆ, ਕੋਈ ਕ੍ਰਿਸ਼ਨ ਬਣਿਆ ਹੋਇਆ, ਕੋਈ ਬਲਰਾਮ ਬਣਿਆ ਹੋਇਆ, ਕੋਈ ਅਕਰੂਰ ਬਣਿਆ ਹੋਇਆ, ਕੋਈ ਭੀਮ ਬਣਿਆ ਹੋਇਆ, ਏਦਾਂ ਵੱਖੋ ਵੱਖਰੇ ਪਾਤਰ ਬਣ ਕੇ ਉਹ ਰਾਸ ਲੀਲਾ ਖੇਡ ਰਹੇ ਨੇ।
ਕੀਤਕ ਹੋਵਤ ਗੁਰੂ ਅਗਾਰੀ,
ਔਰ ਕਈ ਤਾਂ ਰਾਸ ਲੀਲਾ ਖੇਡਦਿਆਂ ਖੇਡਦਿਆਂ ਨੱਚਦਿਆਂ ਨੱਚਦਿਆਂ ਗੁਰੂ ਨਾਨਕ ਸਾਹਿਬ ਦੇ ਕੋਲ ਵੀ ਆ ਜਾਂਦੇ ਸਨ। ਨੱਚਦਿਆਂ ਨੱਚਦਿਆਂ ਵੀ ਸਤਿਗੁਰੂ ਜੀ ਵੱਲੋਂ ਵੀ ਕੋਈ ਸਾਨੂੰ ਦਾਨ ਦਕਸ਼ਿਣਾ ਮਿਲੇਗੀ, ਇਹ ਸੋਚ ਕੇ ਕਈ ਨੱਚਦਿਆਂ ਗੁਰੂ ਨਾਨਕ ਸਾਹਿਬ ਵੱਲ ਵੀ ਆ ਜਾਂਦੇ ਸਨ।
ਵਿਖੇ ਤਮਾਸ਼ੇ ਬੋ ਨਰ ਨਾਰੇ,
ਤਾਂ ਉਹਨਾਂ ਰਾਸ ਧਾਰੀਆਂ ਦਾ ਤਮਾਸ਼ਾ ਸਾਰੇ ਲੋਕ ਵੇਖ ਰਹੇ ਨੇ। ਉਹਨਾਂ ਰਾਸ ਧਾਰੀਆਂ ਦੀ ਖੇਡ, ਜਿਵੇਂ ਉਹ ਨੱਚਦੇ ਨੇ ਟੱਪਦੇ ਨੇ, ਉਹਨਾਂ ਦੀਆਂ ਖੇਡਾਂ ਵੱਲ ਸਾਰੇ ਵੇਖ ਰਹੇ ਨੇ।
ਅਦਕ ਭੀੜ ਭਰ ਰਹੀ ਚੁਫੇਰੇ,
ਉਹਨਾਂ ਦੇ ਵੀ ਚਾਰੇ ਪਾਸੇ ਭੀੜ, ਇਧਰ ਸਤਿਗੁਰਾਂ ਦੇ ਕੋਲ ਵੀ ਬੜੀ ਭੀੜ ਲੱਗੀ ਹੋਈ, ਉਧਰ ਰਾਸ ਧਾਰੀਆਂ ਦੇ ਕੋਲ ਵੀ ਬੜੀ ਭੀੜ ਲੱਗੀ ਹੋਈ ਸੀ।
ਖਰੇ ਹੁਣ ਕੋ ਥਾਂ ਨਾਏ ਰੇ,
ਹਲਾਉਣ ਜੋਗੇ ਵੀ ਥਾਂ ਨਹੀਂ ਸੀ ਨਜ਼ਰ ਆਉਂਦੀ ਉੱਥੇ, ਇੰਨਾ ਜ਼ਿਆਦਾ ਰਸ਼ ਸੀ, ਇੰਨੀ ਜ਼ਿਆਦਾ ਭੀੜ ਸੀ ਕਿ ਪੈਰ ਰੱਖਣ ਨੂੰ ਵੀ ਉੱਥੇ ਥਾਂ ਨਹੀਂ ਸੀ ਮਿਲਦੀ।
ਲਛਮੀ ਬਰਕ ਰਹੀ ਤੈ ਭਾਰੇ,
ਹੁਣ ਜਦੋਂ ਰਾਸ ਧਾਰੀਏ ਰਾਸ ਲੀਲਾ ਕਰਦੇ ਨੇ ਤੇ ਲੋਕ ਉਹਨਾਂ ਦੀ ਲੀਲਾ ਵੇਖ ਵੇਖ ਕੇ ਪੈਸੇ ਰੱਖਦੇ ਨੇ, ਇੱਕ ਗੜਵਾ ਜਿਹਾ ਰੱਖਿਆ ਹੁੰਦਾ ਲੋਟਾ ਉਹਨਾਂ ਨੇ, ਉਹਦੇ ਵਿੱਚ ਲੋਕ ਪੈਸੇ ਪਾਈ ਜਾਂਦੇ, ਪੈਸਿਆਂ ਦੇ ਅੰਮੀ ਪਾਈ ਜਾਂਦੇ ਨੇ, ਔਰ ਬਹੁਤ ਸਾਰੀ ਮਾਇਆ ਇਕੱਠੀ ਕਰਕੇ ਏਦਾਂ ਰੋਟੀਆਂ ਕਾਰਨ ਪੂਰੇ ਤਾਲ ਕਰਦੇ ਸਨ। ਤੇ ਕਹਿੰਦੇ ਲੋਕ ਜਦੋਂ ਉਹਨਾਂ ਦੀ ਰਾਸ ਲੀਲਾ ਵੇਖਦੇ ਨੇ ਤੇ ਵੇਖ ਕੇ ਮਾਇਆ ਦਿੰਦੇ ਨੇ, ਦੂਰੋਂ ਮਾਇਆ ਵਗਾਹ ਵਗਾਹ ਕੇ ਸੁੱਟਦੇ ਹਨ, ਏਦਾਂ ਮਾਇਆ ਦੀ ਉਹਨਾਂ ਤੇ ਵਰਖਾ ਹੋ ਰਹੀ ਸੀ।
ਅਸ ਮੈਂ ਮਾਂ ਕੋ ਪਿਕ ਖੁਨ ਸਾਏ, ਜਰੀ ਨਾ ਜਾਏ ਜਰੇ ਪਛਤਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬੜੀ ਪੂਜਾ ਹੋ ਰਹੀ, ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਦੇ ਅੰਬਾਰ ਲੱਗੇ ਹੋਏ, ਮੱਥਾ ਟੇਕਣ ਵਾਲਿਆਂ ਦੀ ਵਾਰੀ ਨੀ ਲੱਗਦੀ, ਤੇ ਲੈਣਾ ਕਤਾਰਾਂ ਲੱਗੀਆਂ ਹੋਈਆਂ, ਨਮਸਕਾਰਾਂ ਕਰ ਰਹੇ ਨੇ ਸਿੱਖ, ਤੇ ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਜੀ ਮਹਾਰਾਜ ਜੀ ਦੀ ਐਸੀ ਭਾਰੀ ਮਹਿਮਾ ਵੇਖ ਕੇ, ਭੰਗਰ ਨਾਥ ਸਿੱਧ ਦੇ ਨਾਲ ਜਿਹੜੇ ਹੋਰ ਹੰਕਾਰੀ ਸਿੱਧ ਵੀ ਆਏ, ਉਹਨਾਂ ਕੋਲੋਂ ਵੇਖ ਕੇ ਜਰੀ ਨਹੀਂ ਗਈ। ਕਹਿੰਦੇ ਜਿਵੇਂ ਅੱਗ ਬਲਦੀ ਹੋਵੇ ਨਾ, ਤੇ ਬਲਦੀ ਅੱਗ ਤੇ ਘਿਓ ਪੈ ਜੇ ਤੇ ਅੱਗ ਹੋਰ ਮਚਦੀ ਹੈ, ਏਦਾਂ ਈਰਖਾ ਤਾਂ ਇਹਨਾਂ ਦੇ ਅੰਦਰ ਪਹਿਲਾਂ ਹੀ ਬਲ ਰਹੀ ਸੀ ਅੱਗ ਈਰਖਾ ਦੀ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਵੇਖਿਆ, ਵੇਖ ਕੇ ਹੋਰ ਸੜ ਬਲ ਗਏ, ਹੋਰ ਜ਼ਿਆਦਾ ਈਰਖਾ ਦੇ ਭਾਂਬੜ ਇਹਨਾਂ ਦੇ ਹਿਰਦਿਆਂ ਚ ਬਲਣ ਲੱਗੇ।
ਨਿਰਤਕ ਨਿਕਟ ਜੋ ਲੋਟਾ ਹੋਈ, ਉਤੋਂ ਦਰਬ ਸੋ ਪੂਰਨ ਸੋਏ।
ਉੱਥੇ ਜਿਹੜੇ ਰਾਸ ਧਾਰੀਏ ਲੀਲਾ ਕਰਦੇ ਨੇ ਨਾ, ਉਹਨਾਂ ਦੇ ਇੱਕ ਨਿਰਤਕਾਰ ਜਿਹੜਾ ਮੁਖੀ ਹੁੰਦਾ, ਉਹਦੇ ਹੱਥ ਚ ਲੋਟਾ ਹੁੰਦਾ, ਉਹਦੇ ਵਿੱਚ ਉਹ ਸਾਰੇ ਪੈਸੇ ਇਕੱਠੇ ਕਰ ਕਰਕੇ ਲੋਕਾਂ ਕੋਲੋਂ ਪਾਈ ਜਾਂਦੇ ਨੇ। ਉਹ ਲੋਟਾ ਜਿਹੜਾ ਹੈ ਉਹ ਸਾਰਾ ਲੋਟਾ ਪੈਸਿਆਂ ਦੇ ਨਾਲ ਭਰਿਆ ਹੁੰਦਾ ਹੈ।
ਭੰਗੜ ਨਾ ਗੁਪਤ ਤਵ ਹੈ ਕਹਿ ਕਹੂੰ ਦੁਰਾਇਓ ਲੋਟਾ ਲੈ ਕੇ।
ਹੁਣ ਭੰਗੜ ਨਾਥ ਦੇ ਕੋਲ ਇੱਕ ਸ਼ਕਤੀ ਰਿੱਧੀ ਸਿੱਧੀ ਆ ਅਣੁਮਾ, ਬਿਲਕੁਲ ਇੰਨਾ ਸੁਖਮਾ ਸੂਖਮ ਰੂਪ ਹੋ ਜਾਣਾ ਵੀ ਕਿਸੇ ਨੂੰ ਦਿਸਣਾ ਹੀ ਨਾ। ਭੰਗੜ ਨਾਥ ਅਦ੍ਰਿਸ਼ ਹੋ ਗਿਆ, ਬਿਲਕੁਲ ਸੂਖਮ ਹੋ ਗਿਆ। ਤੇ ਸੂਖਮ ਹੋ ਕੇ ਇਹਨੇ ਜਾ ਕੇ ਕੀ ਕੀਤਾ ਵੀ ਉਹ ਜਿਹੜਾ ਰਾਸ ਧਾਰੀ ਆ ਨੱਚ ਰਿਹਾ ਸੀ ਨਾ, ਪੈਸਿਆਂ ਦਾ ਭਰਿਆ ਜਿਹੜਾ ਲੋਟਾ ਉਹਦੇ ਹੱਥ ਵਿੱਚ ਸੀ ਉਹਨੇ ਜਾ ਕੇ ਖੋ ਲਿਆ। ਉਹ ਲੋਟਾ ਲੈ ਕੇ ਇਹਨੇ ਲੁਕਾ ਲਿਆ ਭੰਗੜ ਨਾਥ ਨੇ, ਉਹ ਲੋਟਾ ਪੈਸਿਆਂ ਦਾ ਭਰਿਆ ਲੈ ਕੇ ਉਹ ਇਹਨੇ ਉਸੇ ਵੇਲੇ ਲੁਕਾ ਲਿਆ, ਕਿਤੇ ਜਾ ਕੇ ਲੁਕਾ ਦਿੱਤਾ।
ਨਿਰਤਕ ਨਿਕਟ ਭਿਖਿਓ ਸੋ ਨਾਈ ਬਿਸਰੀ ਭਗਤ ਚੂਰਤ ਔਰ ਮਾਈ।
ਉਹਨੇ ਰਾਸ ਧਾਰੀਆਂ ਦੀ ਭਗਤੀ ਤਾਂ ਉਹ ਲੋਟੇ ਦੇ ਆਧਾਰ ਤੇ ਟਿਕੀ ਹੋਈ ਸੀ, ਪੈਸੇ ਉਹਦੇ ਚ ਪੈਂਦੇ ਸਨ, ਉਹਦੇ ਕਰਕੇ ਵੇਖ ਵੇਖ ਨੱਚੀ ਜਾਂਦੇ ਸੀ। ਕਹਿੰਦੇ ਜਦੋਂ ਲੋਟਾ ਹੀ ਉੱਥੋਂ ਗਾਇਬ ਹੋ ਗਿਆ ਦਿਸਿਆ ਹੀ ਨਾ, ਤੇ ਭਗਤੀ ਕਰਨ ਵਾਲੇ ਜਿਹੜੇ ਰਾਸ ਧਾਰੀ ਇਹਨਾਂ ਨੂੰ ਆਪਣੀ ਭਗਤੀ ਭੁੱਲ ਗਈ। ਭਗਤੀਆਂ ਗਈ ਭਗਤੀ ਭੁੱਲ, ਇਹਨਾਂ ਭਗਤੀ ਕਰਨ ਵਾਲੇ ਭਗਤੀਆਂ ਨੂੰ ਆਪਣੀ ਭਗਤੀ ਭੁੱਲ ਗਈ ਵੀ ਸਾਡਾ ਲੋਟਾ ਪੈਸਿਆਂ ਦਾ ਭਰਿਆ ਕਿੱਥੇ ਚਲਾ ਗਿਆ। ਉਹ ਭੰਗੜ ਨਾਥ ਨੇ ਜਾ ਕੇ ਲੁਕਾ ਲਿਆ, ਉਥੋਂ ਚੋਰੀ ਕਰਕੇ ਗੁਪਤ ਰੂਪ ਹੋ ਕੇ ਗਿਆ ਤੇ ਲੋਟਾ ਉਥੋਂ ਗੁਪਤ ਕਰ ਦਿੱਤਾ। ਏਦਾਂ ਉਹਨਾਂ ਭਗਤੀ ਕਰਨ ਵਾਲਿਆਂ ਦੀ ਭਗਤੀ ਵਿਸਰ ਗਈ।
ਕਹਿਣ ਲੱਗੇ ਲੋਟਾ ਕਿਨ ਲੀਨਾ।
ਇੱਕ ਦੂਜੇ ਨੂੰ ਜਿਹੜੇ ਨੱਚਦੇ ਟੱਪ ਰਹੇ ਸਨ ਉਹ ਫਿਰ ਇੱਕ ਦੂਜੇ ਨੂੰ ਪੁੱਛਣ ਲੱਗੇ, ਕਹਿੰਦੇ ਲੋਟਾ ਕਿਹਨੇ ਲਿਆ ਮੇਰੇ ਹੱਥੋਂ। ਦੂਜਾ ਕਹਿੰਦਾ ਕਿ ਤੂੰ ਲਿਆ, ਤੀਜਾ ਕਹਿੰਦਾ ਤੂੰ ਲਿਆ। ਇਹ ਤਾਂ ਆਪਸ ਵਿੱਚ ਹੀ ਉਹਨਾਂ ਦਾ ਝਗੜਾ ਹੋਣ ਲੱਗ ਪਿਆ।
ਖੋਜਤ ਪਏ ਰੋਰ ਬੋ ਕੀਨਾ।
ਬੜਾ ਰੌਲਾ ਪੈ ਗਿਆ ਇਕਦਮੀ ਵੀ ਪੈਸਿਆਂ ਦਾ ਭਰਿਆ ਲੋਟਾ ਗੜਵਾ ਗਿਆ ਕਿੱਥੇ। ਆਪਸ ਵਿੱਚ ਹੀ ਬਹਿਸਬਾਜੀ ਕਰਨ ਲੱਗ ਪਏ, ਤਕਰਾਰ ਹੋਣ ਲੱਗ ਪਿਆ ਆਪੋ ਵਿੱਚ ਹੀ ਇੱਕ ਦੂਜੇ ਦੇ ਉੱਤੇ। ਕਹਿੰਦੇ ਦੋਸ਼ ਲਾਈ ਜਾਣ, ਦੂਸ਼ਣ ਲਾਈ ਜਾਣ, ਉਹ ਕਹੇ ਤੂੰ ਲਿਆ, ਉਹ ਕਹਿੰਦੇ ਤੂੰ ਲਿਆ। ਏਦਾਂ ਦਾ ਝਗੜਾ ਕਹਿੰਦੇ ਉੱਥੇ ਹੋਣ ਲੱਗਾ। ਵੇਖਦਿਆਂ ਵੇਖਦਿਆਂ ਮੇਲਾ ਵਿਖੜਨ ਲੱਗ ਪਿਆ। ਜਿਹੜਾ ਪਹਿਲਾਂ ਉੱਥੇ ਆਨੰਦ ਬਣਿਆ ਹੋਇਆ ਸੀ, ਲੜਾਈ ਦੇ ਨਾਲ ਉਹ ਆਨੰਦ ਬਿਖਰ ਗਿਆ।
ਸਿੱਧਨ ਮਤ ਸਰ ਤਰਕੀਏ ਖਾਮੀ ਸਰਬ ਜਾਨ ਕਰ ਅੰਤਰ ਜਾਮੀ।
ਇੰਦਰ ਸਿੱਧਾਂ ਨੇ ਈਰਖਾ ਕਰਕੇ ਖਾਮੀ ਕੀਤੀ ਮਹਾਰਾਜ ਜੀ ਦੇ ਸਤਿਗੁਰਾਂ ਦੇ ਸਾਹਮਣੇ। ਲੀਲਾ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਕਰਾਮਾਤ ਇਹਨਾਂ ਨੇ ਵਿਖਾਈ ਵੀ ਜਦੋਂ ਇੱਥੇ ਰੋਲਾ ਪਏਗਾ ਮਹਾਰਾਜ ਜੀ ਕੋਲ ਜਿਹੜੀ ਸੰਗਤ ਆਈ ਇਹ ਵੀ ਦੌੜ ਜਾਏਗੀ, ਲੜਾਈ ਝਗੜਾ ਵੇਖ ਕੇ ਇਹਨਾਂ ਦੇ ਵਿੱਚ ਵੀ ਖਲਬਲੀ ਮੱਚ ਜਾਏਗੀ। ਤੇ ਕਹਿੰਦੇ ਇਸ ਤਰ੍ਹਾਂ ਦੀ ਖਾਮੀ ਕੀਤੀ ਇਹਨਾਂ ਨੇ ਸਿੱਧਾਂ ਨੇ ਮਹਾਰਾਜ ਜੀ ਨਾਲ ਈਰਖਾ ਕਰਕੇ। ਤੇ ਅੰਤਰਯਾਮੀ ਸਤਿਗੁਰਾਂ ਕੋਲੋਂ ਕਿਹੜਾ ਕੋਈ ਚੀਜ਼ ਲੁਕੀ ਹੈ, ਵਿਸ਼ਵ ਦਾ ਇਹੋ ਜਿਹਾ ਕਿਹੜਾ ਕੋਨਾ ਵੀ ਜਿੱਥੇ ਜਾ ਕੇ ਨਾ ਲੋਟਾ ਲੁਕਾ ਲੈਣਾ ਸੀ, ਜਿੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿਗਾਹ ਨਾ ਪਹੁੰਚਦੀ ਹੋਵੇ। ਉਹ ਤਾਂ ਹਰ ਥਾਂ ਤੇ ਵੇਖ ਰਹੇ ਨੇ, ਹਰ ਜਗ੍ਹਾ ਤੇ ਮੇਰੇ ਸਤਿਗੁਰਾਂ ਦੀ ਨਿਗਾਹ ਹੈ, ਹਰ ਜਗ੍ਹਾ ਤੇ ਦ੍ਰਿਸ਼ਟੀ ਹੈ, ਕਿਉਂਕਿ ਸਰਬੱਗ ਨੇ ਸਰਬ ਕਲਾ ਸਮਰੱਥ ਨੇ ਆਪ ਪਰਮੇਸ਼ਵਰ ਨੇ। ਕਹਿੰਦੇ ਅੰਤਰਯਾਮੀ ਸਤਿਗੁਰੂ ਜੀ ਨੂੰ ਸਾਰਾ ਕੁਝ ਪਤਾ ਲੱਗ ਗਿਆ, ਜਾਣੀ ਜਾਣ ਜਾਣਗੇ ਵੀ ਭੰਗੜ ਨਾਥ ਨੇ ਕਾਰਸਤਾਨੀ ਕੀਤੀ ਹੈ, ਸਿੱਧਾਂ ਨੇ ਈਰਖਾ ਕਰਕੇ ਖਾਮੀ ਕੀਤੀ ਹੈ।
ਲੋਟਾ ਦਵੈ ਸਤ ਕੋਸ ਪੁਚਾਇਓ ਨਭ ਮੈਂ ਕਰਕੇ ਸ਼ਕਤ ਟਿਕਾਇਓ।
ਭੰਗੜ ਨਾਥ ਨੇ ਕੀ ਕੀਤਾ ਵੀ ਉਹ ਜਿਹੜਾ ਲੋਟਾ ਸੀ ਨਾ ਪੈਸਿਆਂ ਦਾ ਭਰਿਆ, ਉਹ ਆਪਣੀ ਸ਼ਕਤੀ ਨਾਲ 200 ਕੋਹ ਆਕਾਸ਼ ਦੇ ਵਿੱਚ ਜਾ ਕੇ ਟਿਕਾ ਦਿੱਤਾ। 200 ਕੋਹ ਦੀ ਵਿੱਥ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਨੂੰ ਪਤਾ ਹੀ ਨਾ ਲੱਗੇ, 200 ਕੋਹ ਦੀ ਵਿੱਥ ਦੇ ਉੱਤੇ ਲੋਟਾ ਆਕਾਸ਼ ਦੇ ਵਿੱਚ ਆਪਣੀ ਸ਼ਕਤੀ ਨਾਲ ਟਿਕਾ ਦਿੱਤਾ ਵੀ ਲੱਭੇ ਹੀ ਨਾ ਕਿਸੇ ਨੂੰ, ਪਤਾ ਹੀ ਨਾ ਲੱਗੇ। ਇਸ ਤਰ੍ਹਾਂ ਦੀ ਆਪਣੀ ਸ਼ਕਤੀ ਵਿਖਾਈ, ਪਰ ਅੰਤਰਯਾਮੀ ਗੁਰੂ ਨਾਨਕ ਸਾਹਿਬ ਦੀ ਨਿਗਾਹ ਹਰ ਥਾਂ ਤੇ ਹੈ, ਕਰੋੜਾਂ ਮੀਲਾਂ ਤੱਕ, ਕਰੋੜਾਂ ਕੋਹਾਂ ਤੱਕ, ਜਿੱਥੇ ਜਿੱਥੇ ਵੀ ਬ੍ਰਹਿਮੰਡ ਹੈ, ਹਰ ਇੱਕ ਬ੍ਰਹਿਮੰਡ ਨੂੰ ਮੇਰੇ ਸਤਿਗੁਰੂ ਜੀ ਵੇਖਣ ਵਾਲੇ ਨੇ। ਤਾਂ ਹੀ ਕਿਹਾ ਸੀ ਨਾ ਦਸਤਗੀਰ ਨੂੰ, ਹਜ਼ਰਤ ਮੁਹੰਮਦ ਵੀ ਸੱਚਾ ਤੇ ਸੱਚੇ ਅਸੀਂ ਵੀ ਹਾਂ। ਉਹ ਕਹਿੰਦਾ ਜੀ ਤੁਸੀਂ ਸੱਚੇ ਹੋ ਸਕਦੇ ਹੋ ਜਾਂ ਹਜ਼ਰਤ ਮੁਹੰਮਦ ਸੱਚਾ ਹੋ ਸਕਦਾ। ਹਜ਼ਰਤ ਮੁਹੰਮਦ ਜੀ ਕਹਿੰਦੇ ਨੇ ਸੱਤ ਪਤਾਲ ਸੱਤ ਆਕਾਸ਼ ਨੇ ਤੁਸੀਂ ਲੱਖਾਂ ਕਹੇ। ਮਹਾਰਾਜ ਕਹਿੰਦੇ ਉਹ ਸੱਚਾ ਤਾਂ ਆ ਕਿਉਂਕਿ ਉਹਨੇ ਵੇਖੇ ਹੀ ਸੱਤ, ਅਸੀਂ ਸੱਚੇ ਤਾਂ ਆ ਕਿਉਂਕਿ ਅਸੀਂ ਲੱਖਾਂ ਹੀ ਵੇਖੇ ਨੇ, ਜਿਹਦੀ ਦ੍ਰਿਸ਼ਟੀ ਜਿੱਥੇ ਤੱਕ। ਤੇ ਸਤਿਗੁਰੂ ਜੀ ਤਾਂ ਸਾਰੇ ਬ੍ਰਹਿਮੰਡ ਸਾਰੀ ਸ੍ਰਿਸ਼ਟੀ ਨੂੰ ਵੇਖਣ ਵਾਲੇ, ਕਰਤਾ ਜੋ ਨੇ ਸਾਰੀ ਸ੍ਰਿਸ਼ਟੀ ਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਚਲੀ ਗਈ, ਵੇਖ ਲਿਆ ਸਾਰਾ ਕੁਝ ਅੰਤਰਯਾਮੀ ਸਤਿਗੁਰਾਂ ਨੇ ਕਿ ਇਹਨਾਂ ਸਿੱਧਾਂ ਨੇ ਇਹਨਾਂ ਰਾਸਧਾਰੀਆਂ ਦਾ ਜਿਹੜਾ ਲੋਟਾ ਆ ਉਹ ਆਕਾਸ਼ ਵਿੱਚ 200 ਕੋਹ ਦੀ ਵਿੱਥ ਤੇ ਟਿਕਾਇਆ ਹੋਇਆ ਹੈ।
ਸ੍ਰੀ ਗੁਰੂ ਬਿਨਾ ਬਿਲਮ ਤੈ ਜਾਏ ਹਾਥੀ ਉਠਾਏ ਦੀਨ ਤੇ ਤਾਈ।
ਸਤਿਗੁਰੂ ਜੀ ਬਿਨਾ ਦੇਰੀ ਤੋਂ ਮਹਾਰਾਜ ਜੀ ਸੁਰਤ ਕਰਕੇ ਸੂਖਮ ਰੂਪ ਹੋ ਕੇ ਗਏ, ਸਰੀਰ ਉੱਥੇ ਹੀ ਬੈਠਾ ਤੇ ਜਾ ਕੇ 200 ਕੋਹ ਦੇ ਉੱਤੇ ਜਿੱਥੇ ਲੋਟਾ ਪਿਆ ਸੀ ਸਤਿਗੁਰਾਂ ਨੇ ਪਕੜਿਆ ਲਿਆ ਕੇ ਸਾਹਮਣੇ ਅੱਗੇ ਰੱਖ ਦਿੱਤਾ। ਲੋ ਰਾਸ ਧਾਰੀਓ ਤੁਹਾਡਾ ਲੋਟਾ ਜਿਹਦੇ ਪਿੱਛੇ ਲੜ ਰਹੇ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ 200 ਕੋਹ ਦੀ ਵਿੱਥ ਤੇ ਬੈਠਿਆਂ ਬੈਠੇ ਕਹਿੰਦੇ ਉੱਥੋਂ ਹੀ 200 ਕੋਹ ਤੂੰ ਲੋਟਾ ਸਤਿਗੁਰਾਂ ਨੇ ਵਾਪਸ ਸੱਦ ਲਿਆ ਜਿੱਥੇ ਸਿੱਧਾਂ ਨੇ ਲੁਕਾਇਆ ਸੀ। ਸਿੱਧਾਂ ਨੂੰ ਤਾਂ ਉੱਥੇ ਪਹੁੰਚਾਦਿਆਂ ਦੇਰੀ ਲੱਗੀ, ਸਤਿਗੁਰਾਂ ਨੂੰ ਦੇਰੀ ਨਹੀਂ ਲੱਗੀ। ਬਿਨਾਂ ਦੇਰੀ ਤੋਂ ਉਹ ਲੋਟਾ ਉੱਥੋਂ ਹੱਥ ਉਠਾ ਕੇ ਲੈ ਆਏ।
ਇੱਕ ਅਜ਼ਮਤ ਪੁੰਨ ਸਿੱਧ ਰਸਾਏ
ਲੋਟਾ ਲਿਆ ਕੇ ਰਾਸਧਾਰੀਆਂ ਨੂੰ ਦੇ ਦਿੱਤਾ। ਉਹਨਾਂ ਦੀ ਲੜਾਈ ਮਿਟ ਗਈ ਪਰ ਸਿੱਧਾਂ ਨੂੰ ਬੜੀ ਖੁਨਸ ਆਈ। ਉਹਨਾਂ ਨੇ ਜਦੋਂ ਮਹਾਰਾਜ ਜੀ ਦੀ ਅਜ਼ਮਤ ਵੇਖੀ ਵੀ ਇਹ ਤਾਂ ਵਾਕਈ ਬੜੇ ਅਜ਼ਮਤੀ ਨੇ, ਕਰਾਮਾਤੀ ਨੇ, ਤੇ ਅਜ਼ਮਤ ਵੇਖ ਕੇ ਸਤਿਗੁਰਾਂ ਅੱਗੇ ਝੁਕਣ ਦੀ ਬਜਾਏ ਸਗੋਂ ਹੋਰ ਈਰਖਾ ਕਰਨ ਲੱਗੇ, ਹੋਰ ਜ਼ਿਆਦਾ ਈਰਖਾ ਦੇ ਭਾਂਬੜ ਚ ਸੜਨ ਲੱਗੇ।
ਚਾਹੇ ਤੇ ਨਿਕਟ ਚਲ ਆਏ
ਕਰਨਾਥ ਸਮੇਤ ਕਈ ਸਿੱਧ ਮਹਾਰਾਜ ਜੀ ਨਾਲ ਚਰਚਾ ਕਰਨ ਵਾਸਤੇ ਵੀ ਕਰਾਮਾਤਾਂ ਨਾਲ ਲਈ ਜਿੱਤੇ ਜਾਣੇ, ਵੀ ਚਰਚਾ ਕਰਕੇ ਇਹਨਾਂ ਨੂੰ ਜਿੱਤੀਏ, ਤੇ ਚਰਚਾ ਕਰਨ ਵਾਸਤੇ ਚੱਲ ਕੇ ਆਏ।
ਭੰਗਰਨਾਥ ਪਨੈ ਅਤਮਾਨੀ
ਭੰਗਰਨਾਥ ਜਿਹੜਾ ਸਭ ਤੋਂ ਵੱਡਾ ਮਾਨੀ ਸੀ, ਭੰਗਰਨਾਥ ਦੇ ਮਨ ਚ ਬੜੀ ਹਉਮੈ ਸੀ। ਪਿੱਛੇ ਵੀ ਇਹਦੀ ਕਥਾ ਤੁਸੀਂ ਸੁਣੀ ਹੈ ਵੀ ਇਹ ਬਹੁਤਾ ਹੰਕਾਰੀ ਸੀ। ਭੰਗਰਨਾਥ ਬੜਾ ਹੰਕਾਰੀ ਸੀ, ਮਾਨੀ ਸੀ। ਇਹ ਭੰਗਰਨਾਥ ਜਿਹੜਾ ਬੜਾ ਵੱਡਾ ਮਾਨੀ ਹੈ, ਇਹ ਆਇਆ ਆ ਕੇ ਸਤਿਗੁਰਾਂ ਨੂੰ ਬੋਲ ਕੇ ਕਹਿਣ ਲੱਗਾ,
ਰੀਤ ਗਿਆਨ ਤੈ ਇੱਕ ਨ ਜਾਣੀ।
ਕਹਿੰਦਾ ਜੀ ਨਾਨਕ ਜੀ ਤੁਸੀਂ ਤਾਂ ਗਿਆਨ ਦੀ ਰੀਤ ਇੱਕ ਵੀ ਰੀਤ ਨਹੀਂ ਜਾਣੀ, ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਗਿਆਨ ਕੀ ਹੁੰਦਾ। ਗਿਆਨ ਦੀ ਰੀਤ ਦਾ ਤੇ ਤੁਹਾਨੂੰ ਪਤਾ ਹੀ ਨਹੀਂ ਵੀ ਗਿਆਨ ਦੀ ਰੀਤ ਕੀ ਹੈ।
ਬਿਮਲ ਦੁੱਧ ਮੈਂ ਕਾਂਜੀ ਪਾਏ
ਤੁਸੀਂ ਤਾਂ ਨਿਰਮਲ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ। ਹੁਣ ਦੁੱਧ ਚ ਕਾਂਜੀ ਪੈ ਜੇ ਤੇ ਦੁੱਧ ਫਟ ਜਾਂਦਾ ਹੈ। ਤੇ ਭੰਗਰਨਾਥ ਕਹਿੰਦਾ ਜੀ ਤੁਸੀਂ ਜਿਹੜਾ ਨਿਰਮਲ ਦੁੱਧ ਸੀ ਨਾ ਫਕੀਰੀ ਦਾ, ਉਹਦੇ ਵਿੱਚ ਗ੍ਰਿਸਤੀ ਹੋਣ ਦੀ ਕਾਂਜੀ ਪਾ ਦਿੱਤੀ। ਫਕੀਰ ਕੀ ਤੇ ਗ੍ਰਿਸਤ ਕੀ? ਫਕੀਰ ਹੋਣ ਦੇ ਨਾਲ ਤੁਸੀਂ ਉਹ ਫਕੀਰੀ ਦਾ ਜਿਹੜਾ ਦੁੱਧ ਸੀ ਉਹਦੇ ਵਿੱਚ ਤੁਸੀਂ ਕਾਂਜੀ ਮਿਲਾ ਦਿੱਤੀ ਹੈ।
ਸਗਰੋ ਫਿੱਟ ਗਏ ਦੁੱਧ ਗਵਾਈ
ਤੁਸੀਂ ਸਾਰਾ ਦੁੱਧ ਪਾੜ ਕੇ ਰੱਖ ਦਿੱਤਾ, ਦੁੱਧ ਫਟ ਗਿਆ ਔਰ ਤੁਸੀਂ ਸਾਰੇ ਦੁੱਧ ਦਾ ਨਾਸ ਕਰ ਦਿੱਤਾ ਹੈ।
ਬੋਰੋ ਮਤਨ ਕਰੈ ਜੋ ਤਾਈ ਮੱਖਣ ਕਿਦ ਬਿਦ ਪਾਵੈ ਨਾਈ।
ਜਿਹੜਾ ਫਟਿਆ ਹੋਵੇ ਦੁੱਧ ਉਹਨੂੰ ਰਿੜਕਣ ਲੱਗੀ ਹੈ ਤੇ ਉਹਦੇ ਚੋਂ ਮੱਖਣ ਨਹੀਂ ਨਿਕਲਦਾ, ਹੁਣ ਉਹਨੂੰ ਮੱਖਣ ਕਿੱਥੋਂ ਮਿਲੇਗਾ? ਆਤਮਾ ਦੇ ਤੱਤ ਦਾ ਗਿਆਨ ਕਿੱਥੋਂ ਮਿਲੇਗਾ? ਜੇ ਤੁਸੀਂ ਫਕੀਰੀ ਦੇ ਦੁੱਧ ਵਿੱਚ ਗ੍ਰਿਸਤੀ ਦੀ ਕਾਂਜੀ ਮਿਲਾ ਦਿੱਤੀ, ਤੁਸੀਂ ਗ੍ਰਿਸਤੀ ਬਣ ਕੇ ਗ੍ਰਿਸਤੀ ਹੋ ਕੇ ਵਿੱਚ ਕਾਂਜੀ ਮਿਲਾ ਦਿੱਤੀ ਤੇ ਹੁਣ ਇਹ ਫਟਿਆ ਹੋਇਆ ਦੁੱਧ ਇਹਦੇ ਵਿੱਚੋਂ ਮੱਖਣ ਕਿੱਥੋਂ ਨਿਕਲਣਾ? ਫਕੀਰੀ ਦੇ ਇਸ ਦੁੱਧ ਵਿੱਚੋਂ ਜਿਹੜਾ ਫਟ ਚੁੱਕਾ ਤੁਸੀਂ ਪਾੜਿਆ, ਉਹਦੇ ਵਿੱਚੋਂ ਹੁਣ ਕਿਵੇਂ ਆਤਮ ਤੱਤ ਦਾ ਗਿਆਨ ਪ੍ਰਾਪਤ ਹੋਵੇਗਾ? ਤੁਸੀਂ ਤਾਂ ਗਿਆਨ ਦੀ ਇੱਕ ਵੀ ਰੀਤ ਮਰਿਆਦਾ ਨੂੰ ਨਹੀਂ ਜਾਣਿਆ।
ਪੂਰਬ ਹੋਏ ਉਦਾਸੀ ਫਿਰਿਓ ਪੇਕ ਫਕੀਰੀ ਤਨ ਮੈਂ ਕਰਿਓ।
ਪਹਿਲਾਂ ਤਾਂ ਤੁਸੀਂ ਉਦਾਸੀਆਂ ਵਾਲੇ ਕੱਪੜੇ ਪਾਏ ਹੋਏ ਤੇ ਉਦਾਸੀ ਕਰਕੇ ਫਿਰ ਰਹੇ ਸੀ ਤੇ ਹੁਣ ਉਹ ਭੇਖ ਛੱਡ ਕੇ, ਕਿਉਂਕਿ ਮਹਾਰਾਜ ਜੀ ਕੱਲ ਕਥਾ ਵਿੱਚ ਆਇਆ ਨਾ ਵੀ ਸੰਸਾਰੀ ਕੱਪੜੇ ਸਤਿਗੁਰਾਂ ਨੇ ਪਾ ਲਏ, ਮੁੜ ਕੇ ਫਕੀਰਾਂ ਵਾਲਾ ਕੱਪੜੇ ਜਿਹੜਾ ਜਾਮਾ ਸੀ ਉਹ ਲਾ ਦਿੱਤਾ ਕਰਤਾਰਪੁਰ ਸਾਹਿਬ ਆ ਕੇ, ਤੇ ਹੁਣ ਇਹ ਭੰਗਰਨਾਥ ਨੂੰ ਉਹ ਬਹਾਨਾ ਮਿਲ ਗਿਆ। ਕਹਿੰਦਾ ਤੁਸੀਂ ਪਹਿਲਾਂ ਉਦਾਸੀਆਂ ਵਾਲੇ ਕੱਪੜੇ ਪਾਏ ਸਨ,
ਦੇਸ਼ ਵਿਦੇਸ਼ ਨਰਟਨ ਨੂੰ ਕੀਨਾ
ਤੇ ਭੇਖ ਫਕੀਰੀ ਤਨ ਕਰਿਓ, ਤੇ ਜਿਹੜਾ ਫਕੀਰੀ ਦਾ ਭੇਖ ਤੁਸੀਂ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਸੀ,
ਦੇਸ਼ ਵਿਦੇਸ਼ ਨਰਟਨ ਨੂੰ ਕੀਨੋ
ਫਕੀਰੀ ਦਾ ਭੇਸ ਆਪਣੇ ਸਰੀਰ ਤੇ ਧਾਰਨ ਕਰਕੇ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦੂਰ ਤੱਕ ਰਟਨ ਕਰਕੇ ਆਏ ਹੋ,
ਨਿਜ ਉਪਦੇਸ਼ਨ ਨਰਕੋ ਦੀਨੋ
ਤੁਸੀਂ ਆਪਣਾ ਉਪਦੇਸ਼ ਬੜਿਆਂ ਲੋਕਾਂ ਨੂੰ ਬੜੇ ਜੀਵਾਂ ਨੂੰ ਆਪਣਾ ਉਪਦੇਸ਼ ਦੇ ਕੇ ਉਹਨਾਂ ਨੂੰ ਆਪਣਾ ਚੇਲਾ ਬਣਾਇਆ, ਮੁਰੀਦ ਬਣਾਇਆ।
ਬਿਰਕਤ ਭਇਓ ਤਜ ਸਰਬ ਪਰਿਵਾਰਾ
ਤਾਂ ਤੁਸੀਂ ਆਪਣਾ ਸਾਰਾ ਪਰਿਵਾਰ ਸਾਰਿਆਂ ਨੂੰ ਛੱਡ ਕੇ ਬਿਰਕਤ ਹੋ ਗਏ ਸੀ।
ਕੀਨ ਫਕੀਰੀ ਜਗਤ ਮਝਾਰਾ
ਜਗਤ ਵਿੱਚ ਤੁਸੀਂ ਆਪਣਾ ਫਕੀਰੀ ਲਿਬਾਸ ਪ੍ਰਗਟ ਕਰ ਲਿਆ ਸੀ ਤੇ ਤੁਹਾਨੂੰ ਲੋਕ ਫਕੀਰ ਕਹਿ ਕੇ ਸੱਦਦੇ ਸਨ, ਬੁਲਾਉਂਦੇ ਸਨ, ਤੇ ਤੁਸੀਂ ਫਕੀਰ ਬਣ ਕੇ ਜਗਤ ਵਿੱਚ ਉਜਾਗਰ ਹੋਏ ਆਪਣਾ ਪਰਿਵਾਰ ਤਿਆਗ ਕੇ
ਅਬ ਤੈ ਪੈਰੇ ਚੀਰ ਸੰਸਾਰੇ
ਹੁਣ ਤੁਸੀਂ ਆ ਫਕੀਰੀ ਵਾਲੇ ਕੱਪੜੇ ਲਾਹ ਕੇ ਤੇ ਆ ਸੰਸਾਰੀ ਕੱਪੜੇ ਪਾ ਲਏ ਨੇ ਤੁਹਾਨੂੰ ਗੱਲ ਸੋਭਦੀ ਹੈ ਉਸ ਵੇਲੇ ਭੰਗਰ ਨਾਥ ਨੇ ਸਤਿਗੁਰਾਂ ਤੇ ਕਿੰਤੂ ਕੀਤਾ ਹੈ ਤਰਕ ਕੀਤੀ ਵੀ ਪਹਿਲਾਂ ਤੁਸੀਂ ਫਕੀਰਾਂ ਵਾਲੇ ਕੱਪੜੇ ਬਸਤਰ ਪਾ ਕੇ ਦੇਸ਼ਾਂ ਵਿਦੇਸ਼ਾਂ ਚ ਵਿਚਰੇ ਬਹੁਤੇ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਹੁਣ ਉਹ ਫਕੀਰੀ ਵਾਲੇ ਕੱਪੜੇ ਲਾਹ ਕੇ ਤੇ ਆ ਪੈਰ ਸੰਸਾਰੀ ਕੱਪੜੇ ਤੇ ਆ ਸੰਸਾਰੀ ਕੱਪੜੇ ਜਿਹੜੇ ਦੁਨਿਆਵੀ ਕੱਪੜੇ ਨੇ ਇਹ ਹੁਣ ਤੁਸੀਂ ਧਾਰਨ ਕਰ ਲਏ ਨੇ
ਵੈਕਲ ਬੈਠੇ ਹੋ ਵੱਡ ਪਰਿਵਾਰੇ
ਵੱਡੇ ਪਰਿਵਾਰੀ ਹੋ ਕੇ ਬੈਠ ਗਏ ਉਹ ਵੀ ਤੁਹਾਡਾ ਜਿਵੇਂ ਬੜਾ ਵੱਡਾ ਪਰਿਵਾਰ ਹੈ ਤੇ ਹੁਣ ਪਰਿਵਾਰ ਵਾਲੇ ਬਣ ਕੇ ਬੈਠ ਗਏ ਪਹਿਲਾਂ ਪਰਿਵਾਰ ਛੱਡ ਕੇ ਤੁਰ ਗਏ ਸੀ ਹੁਣ ਮੁੜ ਕੇ ਆ ਕੇ ਫਿਰ ਪਰਿਵਾਰ ਵਾਲੇ ਬਣ ਕੇ ਕਰਤਾਰਪੁਰ ਸਾਹਿਬ ਆ ਬੈਠੇ ਹੋ
ਤਤ ਰੂਪ ਪਹਿਚਾਨੀ ਉਹਨਾਂ ਏ ਬੋਲੋ ਫਸਿਓ ਗ੍ਰਸਤ ਕੋ ਮਾਏ
ਤਤ ਰੂਪ ਨੂੰ ਨਹੀਂ ਪਛਾਣਿਆ ਵੀ ਤਤ ਰੂਪ ਕੀ ਹੈ ਤੇ ਆ ਗ੍ਰਸਤ ਵਿੱਚ ਆ ਕੇ ਫਸ ਗਏ ਮੁੜ ਕੇ ਫਿਰ ਗ੍ਰਸਤਈਆਂ ਦੇ ਧੰਦਿਆਂ ਵਿੱਚ ਫਸ ਗਏ ਆ ਕੇ ਫਿਰ ਕਿਰਤ ਕਰਨ ਲੱਗ ਪਏ ਹਲ ਵਾਹੁਣ ਲੱਗ ਪਏ ਤੇ ਫਕੀਰੀ ਕਿੱਥੇ ਗਈ ਤੁਹਾਡੀ ਜਿਹੜੀ ਫਕੀਰੀ ਤੁਸੀਂ ਧਾਰਨ ਕੀਤੀ ਸੀ ਉਹ ਕਿੱਥੇ ਗਈ ਤੁਸੀਂ ਤਾਂ ਫਕੀਰੀ ਵਿੱਚ ਕਾਂਜੀ ਪਾ ਕੇ ਫਕੀਰੀ ਦਾ ਦੁੱਧ ਹੀ ਪਾੜ ਕੇ ਰੱਖ ਦਿੱਤਾ ਭੰਗਰ ਨਾਥ ਨੇ ਕਿੰਤੂ ਕੀਤਾ ਕਿ ਤੁਸੀਂ ਗ੍ਰਿਸਤੀਆਂ ਦੀ ਇਹ ਰੀਤ ਧਾਰਨ ਕਰ ਲਈ ਔਰ ਗ੍ਰਿਸਤੀਆਂ ਦੇ ਗ੍ਰਿਸਤ ਆਸ਼ਰਮ ਵਿੱਚ ਫਸ ਗਏ ਹੋ
ਜਿਸ ਮੈਂ ਪਰਵਿਸ਼ਿਓ ਹੈ ਨਾ ਉਦਾਰਾ
ਜਿਹੜਾ ਗ੍ਰਿਸਤੀ ਹੁੰਦਾ ਉਹਦਾ ਕਦੇ ਉਧਾਰ ਨਹੀਂ ਹੁੰਦਾ ਖਾਲਸਾ ਜੀ ਗ੍ਰਿਸਤ ਆਸ਼ਰਮ ਨੂੰ ਜੇ ਸਾਡੇ ਭਾਰਤੀ ਸਮਾਜ ਵਿੱਚ ਕੋਈ ਸਨਮਾਨ ਜਾਂ ਸਤਿਕਾਰ ਦਵਾਇਆ ਤਾਂ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਹੀਂ ਤਾਂ ਸਾਡੇ ਭਾਰਤੀ ਸਮਾਜ ਦੀ ਰੂਪ ਰੇਖਾ ਸੀ ਸਾਡਾ ਹਿੰਦੂ ਸਮਾਜ ਵੀ ਸੰਨਿਆਸੀ ਸਮਾਜ ਵੀ ਇਹ ਗੱਲ ਦਾ ਪ੍ਰਚਾਰ ਕਰਦੇ ਸਨ ਕਿ ਗ੍ਰਿਸਤੀ ਦੀ ਮੁਕਤੀ ਨਹੀਂ ਹੋ ਸਕਦੀ ਯੋਗੀ ਵੀ ਇਹੀ ਗੱਲ ਕਹਿੰਦੇ ਸੀ ਸੰਨਿਆਸੀ ਵੀ ਇਹੀ ਕਹਿੰਦੇ ਸੀ ਵੀ ਗ੍ਰਿਸਤੀ ਮੁਕਤ ਨਹੀਂ ਹੋ ਸਕਦਾ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਨਾਂ ਤੇ ਇੱਕ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਹੋ ਗ੍ਰਿਸਤੀ ਮੁਕਤ ਨਹੀਂ ਹੋ ਸਕਦੇ ਅੱਗੇ ਗੱਲ ਖੋਲ ਰਹੇ ਨੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਇਹ ਗੱਲ ਖੁੱਲੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਿਸਤ ਆਸ਼ਰਮ ਨੂੰ ਸਰਵੋਤਮ ਆਸ਼ਰਮ ਗਿਣਿਆ ਲੋਹੇ ਤੋਂ ਬੜਾ ਕੁਝ ਬਣ ਜਾਂਦਾ ਹੈ ਹਥਿਆਰ ਬਣਦੇ ਨੇ ਸ਼ਸਤਰ ਬਣਦੇ ਨੇ ਤੇਗਾਂ ਬਣਦੀਆਂ ਨੇ ਨੇਜੇ ਬਣਦੇ ਨੇ ਪਰ ਜੇ ਲੋਹਾ ਨਾ ਹੋਵੇ ਤੇ ਕੁਝ ਨਾ ਹੋਵੇ ਕੰਨਾਂ ਦੇ ਕਾਂਟੇ ਬਣ ਗਏ ਹੱਥਾਂ ਦੇ ਕੜੇ ਬਣ ਗਏ ਛਾਪਾਂ ਬਣ ਗਏ ਛੱਲੇ ਬਣ ਗਏ ਗਲਾਂ ਦੇ ਕੈਂਠੇ ਬਣ ਗਏ ਜੇ ਸੋਨਾ ਨਾ ਹੋਵੇ ਤੇ ਕੁਝ ਨਾ ਹੋਵੇ ਸੋਨੇ ਤੋਂ ਬਣੇ ਨਾ ਏਦਾਂ ਦੁਨੀਆਂ ਦੇ ਜਿਤਨੇ ਆਸ਼ਰਮ ਨੇ ਜਿਤਨੇ ਧਰਮ ਨੇ ਚਾਹੇ ਉਹ ਜੈਨੀ ਨੇ ਸੰਨਿਆਸੀ ਨੇ ਜੋਗੀ ਨੇ ਜੰਗਮ ਨੇ ਸਰੇਵੜੇ ਨੇ ਇਹਨਾਂ ਸਾਰੇ ਧਰਮਾਂ ਦੀ ਪੈਦਾਇਸ਼ ਜਿਹੜੀ ਆ ਉਹ ਗ੍ਰਿਸਤੀਆਂ ਚ ਹੋਈ ਜੇ ਗ੍ਰਿਸਤੀ ਨਾ ਹੋਣ ਤੇ ਦੁਨੀਆਂ ਦਾ ਕੋਈ ਧਰਮ ਨਾ ਹੋਵੇ ਗ੍ਰਿਸਤ ਆਸ਼ਰਮ ਇੱਕ ਵਿਅਕਤੀਤਵ ਧਰਮ ਨਹੀਂ ਹੈ ਇਹ ਸਮੂਹਿਕ ਧਰਮ ਹੈ ਯੋਗੀ ਬਣਨਾ ਸਿਰਫ ਇੱਕ ਵਿਅਕਤੀਤਵ ਧਰਮ ਹੈ ਵੀ ਇੱਕ ਬੰਦਾ ਯੋਗੀ ਬਣ ਗਿਆ ਜੇ ਸਾਰੇ ਯੋਗੀ ਬਣ ਜਾਣ ਤੇ ਸਮਾਜ ਦਾ ਕਾਰੋ ਵਿਹਾਰ ਕਿਵੇਂ ਚੱਲੇਗਾ ਵਿਅਕਤੀਤਵ ਧਰਮ ਨਹੀਂ ਨਾ ਹੈ ਸਮੂਹਿਕ ਧਰਮ ਨਹੀਂ ਹੈ ਕੱਲਾ ਵਿਅਕਤੀਤਵ ਧਰਮ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਯੋਗੀ ਕਿ ਤੁਸੀਂ ਤਾਂ ਅਨੇਕ ਪ੍ਰਕਾਰ ਦੇ ਜਿਹੜੇ ਗ੍ਰਿਸਤ ਆਸ਼ਰਮ ਦੇ ਧੰਦੇ ਨੇ ਉਹਨਾਂ ਵਿੱਚ ਪ੍ਰਵੇਸ਼ ਕਰ ਗਏ ਹੋ ਗ੍ਰਿਸਤੀਆਂ ਦਾ ਤਾਂ ਉਧਾਰ ਹੀ ਨਹੀਂ ਹੁੰਦਾ ਜੀ ਗ੍ਰਿਸਤੀ ਤਾਂ ਮੁਕਤੀ ਨਹੀਂ ਹੋ ਸਕਦੇ
ਅਨੇਕ ਪੰਥ ਕੇ ਬਦੈ ਜੰਜਾਰਾ
ਕਿਉਂਕਿ ਜਿਹੜਾ ਬੰਦਾ ਗ੍ਰਿਸਤੀ ਬਣ ਜਾਂਦਾ ਉਹਦੇ ਅਨੇਕ ਪ੍ਰਕਾਰ ਦੇ ਜੰਜਾਲ ਵੱਧ ਜਾਂਦੇ ਨੇ ਉਹ ਬੰਦਾ ਜੰਜਾਲਾਂ ਚ ਪੈ ਜਾਂਦਾ ਖਾਲਸਾ ਜੀ ਜਿਹੜਾ ਜੰਜਾਲਾਂ ਤੋਂ ਡਰਦਾ ਹੋਇਆ ਸੰਨਿਆਸੀ ਬਣ ਜਾਏ ਉਹ ਸੰਨਿਆਸੀ ਕਹਦਾ ਉਹ ਤਾਂ ਕਾਇਰ ਹੋਇਆ ਉਹ ਤਾਂ ਕਾਇਰ ਹੋਇਆ ਨਾ ਬੁਜਦਲ ਹੋਇਆ ਵੀ ਜਿਹੜੇ ਜੰਜਾਲਾਂ ਤੋਂ ਡਰਦੇ ਆ ਜੀ ਗ੍ਰਿਸਤ ਆਸ਼ਰਮ ਦੇ ਬੜੇ ਜੰਜਾਲ ਨੇ ਜੀ ਬੱਚੇ ਪਾਲਣੇ ਪੈਂਦੇ ਪਰਿਵਾਰ ਪਾਲਣਾ ਪੈਂਦਾ ਉਹ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਬੰਦਾ ਸੂਰਮਾ ਥੋੜੀ ਹੋਏਗਾ ਉਹ ਤਾਂ ਕਾਇਰ ਹੋਇਆ ਨਾ ਗੀਦੀ ਹੋਇਆ ਉਹ ਤਾਂ ਇੱਕ ਹਿਸਾਬ ਦਾ ਮਤਲਬ ਵੀ ਆਤਮ ਹੱਤਿਆ ਵਾਲੇ ਪਾਸੇ ਟੁਰ ਪਿਆ ਫਿਰ ਉਹ ਕਾਇਰ ਹੀ ਹੋਇਆ ਨਾ ਉਹ ਤਾਂ ਗੀਦੀ ਗਿਣਿਆ ਜਾਏਗਾ ਸੂਰਮਾ ਨਹੀਂ ਗਿਣਿਆ ਜਾਏਗਾ ਸੂਰਮਾ ਤਾਂ ਉਹ ਹੈ ਜਿਹੜਾ ਡਟ ਕੇ ਗ੍ਰਿਸਤ ਆਸ਼ਰਮ ਵਿੱਚ ਰਹਿੰਦਾ ਹੋਇਆ ਵੀ ਪਰਮੇਸ਼ਰ ਦੀ ਭਗਤੀ ਕਰੇ ਔਰ ਆਪਣੇ ਗ੍ਰਿਸਤ ਆਸ਼ਰਮ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਵੀ ਸੰਭਾਲੇ ਉਹ ਸੂਰਮਾ ਧਾਰਮਿਕ ਜਗਤ ਵਿੱਚ ਜਿਹੜਾ ਜੰਜਾਲਾਂ ਤੋਂ ਡਰਦਾ ਮਾਰਾ ਛੱਡ ਹੀ ਦੇਵੇ ਗ੍ਰਿਸਤ ਆਸ਼ਰਮ ਨੂੰ ਉਹ ਤਾਂ ਫਿਰ ਕਾਇਰ ਹੀ ਹੋਇਆ ਨਾ ਵੀ ਵਿਹਲੜੀਆਂ ਰੋਟੀਆਂ ਖਾਣੀਆਂ ਵੀ ਲੋਕਾਂ ਕੋਲੋਂ ਮੰਗ ਕੇ ਦੋ ਪ੍ਰਸ਼ਾਦੇ ਛਕ ਲਏ ਪੇਟ ਭਰ ਲਿਆ ਬਸ ਇਹਨੇ ਇੱਥੇ ਤੱਕ ਹੀ ਸੀਮਤ महाराज जी नूं कहण लगा जी गृहस्थ आश्रम दे तां बड़े धंधे हुंदे ने जंजाल हुंदे ने उन्हां जंजालां दे विच फस जाईदा है तुसी भी फस गए हो इस करके तुसी फकीरी दे दुध च कांजी पा दित्ती है
सुन कै श्री गुरु बचन बखाने पंगर तप नलकेओ अजाने
सुन के जगत गुरु बाबा जी धन गुरु नानक साहब जी महाराज जी बोले अपने मुखारबिंद चो साहब जी कहण लगे पंगर नाथ असली गल तत दी तू जानी नहीं भी तत की है तत ता तू बुझिया ही नहीं तत दी गल ता तू जानी नहीं भी तत दा निर्णा ता तू कर ही नहीं सकया तू ता रिद्धियां सिद्धियां दे जंजाल च ता तू फसिया होया कहना गृहस्थी फसे ने तुसी नहीं फसे होए तुसी रिद्धियां सिद्धियां दे जंजालां च फसे तुहाडे जंजाल ज्यादा वड्डे ने गृहस्थियां नालों ते महाराज कहण लगे भी तत दी गल ता तू नहीं जानी पंगर नाथ तत तू ता तू अणजाण है
तेरी मात कुचजी आहे भांडा धोवन जाने नाई
भाई गुरदास जी का वचन है भांडा धोए ना जाते उस तेरी माओ कुचजी आही भाई गुरदास जी का वचन है उथे महाराज जी ने वचन कहे कहन लगे पंगर नाथ सिद्धू तुहानू भांडा धोण दी जाच नहीं दसी तुहाडी मां ही कुचजी है मां केड़ी सी इत्थे इहनां दी गोरखनाथ जिन्हें तुहानू मत नहीं दित्ती भी भांडा धो के फिर उहदे च दुध पाईदा दुध तां तुसी पाड़िया भांडा मैला सी मैले भांडे च दुध पाया ते उल्टा तुसी साडे ते दोष ला के कहिंदे विच कांजी असी पाई है महाराज कहिंदे कांजी नाल नहीं फिटिया दुध फिटिया भांडा मैला होण करके भी तुहानू भांडा धोण दी जाच ਤੁਹਾਡੀ ਮਾਂ ਭਾਵ ਗੋਰਖਨਾਥ ਨੇ ਤੁਹਾਨੂੰ ਭਾਂਡਾ ਧੋਣ ਦੀ ਜਾਂਚ ਨਹੀਂ ਦੱਸੀ
ਤੇ ਮਾਕਨ ਹੱਥ ਨਾ ਆਵਾ ਜਮੇ ਉਹਨਾਂ ਦੁੱਧ ਨਾ ਮਾਨ ਗਵਾਵਾ
ਕਰਕੇ ਤੁਹਾਡੇ ਹੱਥ ਮੱਖਣ ਨਹੀਂ ਲੱਗਾ ਪੰਗਰਨਾਥ ਤੇ ਨਾ ਦੁੱਧ ਜੰਮਿਆ ਤੇ ਨਾ ਤੁਸੀਂ ਆਪਣਾ ਮਾਣ ਗਵਾਇਆ ਦੁੱਧ ਜੰਮਿਆ ਹੀ ਨਹੀਂ ਕਿਉਂਕਿ ਤੁਹਾਡੇ ਅੰਦਰ ਮਾਣ ਨਹੀਂ ਸੀ ਗਿਆ ਮਾਣ ਤਾਂ ਤੁਹਾਡੇ ਵਿੱਚੋਂ ਕੱਢਿਆ ਨਹੀਂ ਮਾਣ ਦੀ ਮੈਲ ਤਾਂ ਭਾਂਡੇ 'ਚ ਤੁਹਾਡੇ 'ਚ ਭਰੀ ਪਈ ਸੀ ਤੇ ਮਾਣ ਦੀ ਮੈਲ ਨਾਲ ਮੈਲਾ ਹੋਇਆ ਭਾਂਡਾ ਉਹਦੇ 'ਚ ਦੁੱਧ ਪਾ ਦਿੱਤਾ ਗੋਰਖਨਾਥ ਨੇ ਉਹਨੇ ਤੁਹਾਨੂੰ ਪਹਿਲਾਂ ਇਹ ਜੁਗਤੀ ਨਹੀਂ ਦੱਸੀ ਵੀ ਪਹਿਲਾਂ ਭਾਂਡਾ ਧੋਈਦਾ ਸਤਿਗੁਰੂ ਜੀ ਤਾਂ ਸਾਨੂੰ ਉਪਦੇਸ਼ ਦਿੰਦੇ ਨੇ ਨਾ ਪਹਿਲਾਂ ਵੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ ਮਹਾਰਾਜ ਕਹਿੰਦੇ ਦੁੱਧ ਲੈਣ ਜਾਣਾ ਉਪਦੇਸ਼ ਦਾ ਤਾਂ ਉਸ ਤੋਂ ਪਹਿਲਾਂ ਆਪਣਾ ਭਾਂਡਾ ਧੋਵੰਤਸ਼ ਕਰਨ ਦਾ ਜਿਹਦੇ ਚ ਦੁੱਧ ਪਾਉਣਾ ਉਪਦੇਸ਼ ਨੂੰ ਮਹਾਰਾਜ ਕਹਿੰਦੇ ਵੀ ਤੁਹਾਡੇ ਗੁਰੂ ਗੋਰਖਨਾਥ ਨੇ ਜਿਹੜੀ ਤੁਹਾਡੀ ਮਾਂ ਹੈ ਉਹਨੇ ਤੁਹਾਨੂੰ ਅੰਤਸ਼ ਕਰਨ ਦਾ ਭਾਂਡਾ ਧੋਣ ਦੀ ਜਾਚ ਹੀ ਨਹੀਂ ਦੱਸੀ ਮਾਣ ਤੁਸੀਂ ਕੱਢ ਹੀ ਨਹੀਂ ਛੱਡੇ ਕੱਢ ਹੀ ਨਹੀਂ ਸਕੇ ਆਪਣੇ ਅੰਦਰੋਂ ਜਿਸ ਕਰਕੇ ਨਾ ਦੁੱਧ ਜੰਮਿਆ ਨਾ ਉਹਦੇ ਚੋਂ ਮੱਖਣ ਨਿਕਲਿਆ ਉਹ ਦੁੱਧ ਪਾੜ ਗਿਆ ਤੁਹਾਡੇ ਅੰਤਸ਼ ਕਰਨ ਵਿੱਚ ਜਾ ਕੇ
ਛੋਟ ਗ੍ਰਸਤ ਕੋ ਭਇਓ ਅਤੀਤਾ ਬਰੋ ਰਹੀ ਪ੍ਰੀਤ ਚਿਤ ਨੀਤਾ
ਆਸ਼ਰਮ ਨੂੰ ਛੱਡ ਕੇ ਤੁਸੀਂ ਅਤੀਤ ਬਣ ਗਏ ਸੰਨਿਆਸੀ ਹੋ ਕੇ ਯੋਗੀ ਬਣ ਕੇ ਬੈਠ ਗਏ ਪਰ ਤੁਹਾਡੇ ਮਨੋਂ ਪ੍ਰੀਤ ਤਾਂ ਫਿਰ ਨਹੀਂ ਗ੍ਰਿਸਤੀਆਂ ਪ੍ਰਤੀ ਗਈ ਗ੍ਰਿਸਤੀਆਂ ਦਾ ਖਹਿੜਾ ਤਾਂ ਤੁਸੀਂ ਫਿਰ ਨਹੀਂ ਛੱਡਦੇ ਜਦੋਂ ਮਹਾਰਾਜ ਗਏ ਨਾ ਸੁਮੇਰ ਤੇ ਸੁਮੇਰ ਪਰਬਤ ਤੇ ਗਏ ਤੇ ਸਭ ਤੋਂ ਪਹਿਲਾਂ ਸਿੱਧਾਂ ਨੇ ਪੁੱਛਿਆ ਜੀ ਦੱਸੋ ਮਾਤ ਲੋਕ ਵਿੱਚ ਕੀ ਵਰਤਾਰਾ ਪਿਆ ਵਰਤਦਾ ਮਹਾਰਾਜ ਕਹਿੰਦੇ ਤੁਸੀਂ ਕੀ ਲੈਣਾ ਮਾਤ ਲੋਕ ਤੋਂ ਸਾਰਾ ਕੁਝ ਛੱਡ ਕੇ ਜੇ ਇੱਥੇ ਬੈਠੇ ਹੋ ਅੰਦਰੋਂ ਪ੍ਰੀਤ ਫਿਰ ਨਹੀਂ ਜਾਂਦੀ ਤੁਹਾਡੇ ਅੰਦਰੋਂ ਜਾਂ ਤਾਂ ਬਿਲਕੁਲ ਹੀ ਛੱਡ ਦਿਓ ਕਹਿੰਦੇ ਛੱਡ ਵੀ ਨਹੀਂ ਸਕੇ ਤਿਆਗ ਵੀ ਨਹੀਂ ਸਕੇ ਉਹਨਾਂ ਨਾਲ ਤੁਹਾਡੇ ਚਿੱਤ ਵਿੱਚ ਫੇਰ ਪ੍ਰੀਤ ਬਣੀ ਹੈ ਲੋਕਾਂ ਗ੍ਰਿਸਤੀਆਂ ਕੋਲੋਂ ਤੁਸੀਂ ਆਪਣੀ ਪੂਜਾ ਕਰਾਉਣਾ ਚਾਹੁੰਦੇ ਭੰਗਰਨਾਥ ਜੀ ਜਿਹੜਾ ਇੱਥੇ ਆ ਕੇ ਰੋਲਾ ਪਾ ਰਹੇ ਹੋ ਇਹ ਰੋਲਾ ਪਾਉਣ ਦਾ ਕਾਰਨ ਇਹ ਨਹੀਂ ਵੀ ਅਸੀਂ ਫਕੀਰੀ ਵਿੱਚ ਕਾਂਜੀ ਪਾ ਦਿੱਤੀ ਹੈ ਇਸ ਰੋਲੇ ਦਾ ਕਾਰਨ ਹੈ ਵੀ ਆਹ ਜਿਹੜੇ ਗ੍ਰਿਸਤੀ ਸਾਡੇ ਕੋਲ ਆਏ ਨੇ ਮੱਥਾ ਟੇਕਣੇ ਤੁਹਾਡੇ ਕੋਲ ਕਿਉਂ ਨਹੀਂ ਗਏ ਤੁਹਾਨੂੰ ਤਾਂ ਇਸ ਗੱਲ ਦਾ ਰੰਜ ਹੈ ਵੀ ਸਾਡੇ ਕੋਲ ਕਿਉਂ ਨਹੀਂ ਆਏ ਸਾਡੀ ਇਹਨਾਂ ਨੇ ਕਿਉਂ ਨਹੀਂ ਪੂਜਾ ਕੀਤੀ ਜਿਨ੍ਹਾਂ ਗ੍ਰਿਸਤ ਆਸ਼ਰਮ ਨੂੰ ਜਾਂ ਜਿਨ੍ਹਾਂ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਗ੍ਰਿਸਤੀਆਂ ਨਾਲੋਂ ਆਪਣੇ ਮਨ ਦੀ ਪ੍ਰੀਤ ਤਾਂ ਤੁਸੀਂ ਤੋੜ ਨਹੀਂ ਸਕੇ ਅੰਦਰ ਤੁਹਾਡੇ ਚਿੱਤ ਚ ਨਿਤ ਉਹਨਾਂ ਪ੍ਰਤੀ ਪ੍ਰੀਤ ਬਣੀ ਹੋਈ ਹੈ
ਭੋਜਨ ਹਿਤ ਮੰਗਣ ਤੇ ਜਾਈ
ਫਿਰ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਫਿਰ ਚਿੱਪੀਆਂ ਚੁੱਕ ਕੇ ਇਹਨਾਂ ਦੇ ਘਰਾਂ ਚ ਦੌੜਦੇ ਹੋ ਇਹਨੂੰ ਕੇ ਘਰ ਮੰਗਣ ਜਾਹੀ ਫਿਰ ਉਹਨਾਂ ਦੇ ਘਰ ਹੀ ਜਾ ਕੇ ਮੰਗ ਮੰਗ ਕੇ ਖਾਂਦੇ ਹੋ ਜਿਨ੍ਹਾਂ ਗ੍ਰਿਸਤੀਆਂ ਨੂੰ ਕਹਿੰਦੇ ਹੋ ਵੀ ਗ੍ਰਿਸਤੀ ਮੁਕਤ ਨਹੀਂ ਹੋ ਸਕਦੇ ਫਿਰ ਉਹਨਾਂ ਗ੍ਰਿਸਤੀਆਂ ਦੇ ਘਰ ਦੀ ਰੋਟੀ ਖਾ ਕੇ ਤੁਸੀਂ ਕਿਵੇਂ ਮੁਕਤ ਹੋਵੋਗੇ
ਘਰ ਘਰ ਵਿਚਰਤ ਲਾਜ ਗਵਾਈ
ਘਰ ਘਰ ਦੇ ਵਿੱਚ ਫਿਰਦੇ ਹੋ ਲਾਜ ਗਵਾ ਕੇ ਸ਼ਰਮ ਗਵਾ ਕੇ ਆਪਣੀ ਸ਼ਰਮ ਹਿਆ ਨੂੰ ਤਿਆਗ ਕੇ ਉਹਨਾਂ ਗ੍ਰਸਤੀਆਂ ਦੇ ਘਰਾਂ ਦਰਵਾਜਿਆਂ ਮੂਹਰੇ ਜਾ ਕੇ ਅਲਖ ਜਗਾਉਂਦੇ ਹੋ ਔਰ ਉਹਨਾਂ ਕੋਲੋਂ ਮੰਗ ਮੰਗ ਕੇ ਖਾਂਦੇ ਹੋ। ਹੇ ਭੰਗਰ ਨਾਥ, ਹੇ ਸਿੱਧੋ, ਦੱਸੋ ਫਿਰ ਉਹਨਾਂ ਦੇ ਘਰੋਂ ਖਾਧਾ ਹੋਇਆ ਭੋਜਨ ਤੁਹਾਡੀ ਮੁਕਤੀ ਕਿਵੇਂ ਕਰਾਏਗਾ ਜੇ ਉਹਨਾਂ ਗ੍ਰਸਤੀਆਂ ਦੀ ਮੁਕਤੀ ਨਹੀਂ ਹੋ ਸਕਦੀ।
ਬਿਨ ਦਿੱਤੇ ਕੁਝ ਹੱਥ ਨਾ ਆਵੇ,
ਬਿਨ ਦਿੱਤਿਆਂ ਨਹੀਂ ਕੁਝ ਹੱਥ ਵਿੱਚ ਆਉਂਦਾ।
ਕ੍ਰਿਸ਼ਨ ਅਧੀਨ ਸਦੀਵ ਪਰਮਾਵੈ,
ਕ੍ਰਿਸ਼ਨਾ ਦੇ ਅਧੀਨ ਹੋਏ ਤੁਸੀਂ ਸਦੀਵ ਭਰਮ ਦੇ ਰਹਿੰਦੇ ਹੋ ਤੇ ਮੁੜ ਕੇ ਗ੍ਰਸਤੀਆਂ ਨੂੰ ਨਿੰਦਦੇ ਹੋ। ਗ੍ਰਸਤ ਆਸ਼ਰਮ ਤਾਂ ਬੜਾ ਸਰਵੋਤਮ ਹੈ, ਇਸ ਭੇਖੈ ਥਾਮੋ ਗਿਰਹੋ ਭਲਾ, ਜਿੱਥੇ ਕੋ ਵਰਸਾਏ। ਤੁਹਾਡੇ ਇਹੋ ਜਿਹੇ ਭੇਖ ਨਾਲੋਂ ਕਈ ਗੁਣਾ ਗ੍ਰਸਤ ਆਸ਼ਰਮ ਚੰਗਾ। ਕਿਸੇ ਗ੍ਰਸਤੀ ਦੇ ਘਰ ਕੋਈ ਅਭਿਆਗਤ ਆਉਂਦਾ, ਕੋਈ ਭੁੱਖਾ ਆਉਂਦਾ, ਲੋੜਵੰਦ ਆਉਂਦਾ, ਉਹਨੂੰ ਖਾਣ ਨੂੰ ਦੋ ਪ੍ਰਸ਼ਾਦੇ ਤਾਂ ਮਿਲਦੇ ਨੇ। ਤੁਹਾਡੇ ਵਰਗੇ ਸਾਧਾਂ ਕੋਲ ਕੋਈ ਚਲਾ ਜਾਏ ਤੇ ਤੁਸੀਂ ਆਪ ਕਹਿਣਾ ਜੀ ਅਸੀਂ ਤਾਂ ਆਪ ਮੰਗਣ ਚੱਲੇ ਆ, ਫਿਰ ਤੁਹਾਡੇ ਇਹੋ ਜਿਹੇ ਭੇਖ ਨਾਲੋਂ ਗ੍ਰਸਤੀ ਚੰਗੇ ਨਹੀਂ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਗ੍ਰਸਤੀਆਂ ਨੂੰ ਤੁਸੀਂ ਮਾੜਾ ਕਹਿੰਦੇ ਹੋ। ਗ੍ਰਸਤ ਆਸ਼ਰਮ ਬੜਾ ਸਰਵੋਤਮ ਹੈ, ਬਹੁਤ ਹੀ ਸ੍ਰੇਸ਼ਟ ਹੈ।
ਇਸ ਪ੍ਰਕਾਰ ਕੀ ਸੁਣ ਕਰ ਮਾਨੀ, ਸ਼ੰਭੂ ਨਾਥ ਭਨੇ ਬਦ ਮਾਨੀ।
ਜਦੋਂ ਮਹਾਰਾਜ ਜੀ ਨੇ ਗੱਲ ਕਹੀ, ਭੰਗਰ ਨਾਥ ਤਾਂ ਉਸੇ ਵੇਲੇ ਚੁੱਪ ਕਰ ਗਿਆ, ਉਹਨੂੰ ਨੀ ਮੁੜ ਕੇ ਕੋਈ ਜਵਾਬ ਬੋੜਿਆ ਅੱਗੋਂ। ਜਦੋਂ ਭੰਗਰ ਨਾਥ ਚੁੱਪ ਕਰ ਗਿਆ ਤੇ ਲਾਗੇ ਸ਼ੰਭੂ ਨਾਥ ਬੈਠਾ ਸੀ। ਸ਼ੰਭੂ ਨਾਥ ਸਿੱਧ ਬੜਾ ਮਾਨੀ ਸੀ, ਇਹ ਵੀ ਭੰਗਰ ਨਾਥ ਵਰਗਾ ਹੀ ਸੀ ਇਹ ਵੀ। ਤੇ ਸ਼ੰਭੂ ਨਾਥ ਉਸ ਵੇਲੇ ਬੋਲਿਆ, ਕਹਿਣ ਲੱਗਾ,
ਕਿਆ ਤੈਂ ਜਗ ਕੋ ਸ਼ਕਤ ਦਿਖਾਏ, ਹਮੈ ਦਿਖਾਏ ਬਿਲਮ ਕਿਉਂ ਲਾਏ।
ਜੀ ਤੁਸੀਂ ਇਹ ਦੱਸੋ ਵੀ ਲੋਕਾਂ ਨੂੰ ਤੁਸੀਂ ਕਿਹੜੀ ਸ਼ਕਤੀ ਵਿਖਾਈ ਆ ਜਿਹੜੇ ਲੋਕ ਤੁਹਾਡੇ ਪਿੱਛੇ ਤੁਰੇ ਫਿਰਦੇ ਨੇ, ਤੇ ਜਿਹੜੀ ਸ਼ਕਤੀ ਤੁਸੀਂ ਲੋਕਾਂ ਨੂੰ ਵਿਖਾਈ ਆ ਉਹ ਸਾਨੂੰ ਵੀ ਵਿਖਾਓ। ਅਸੀਂ ਵੀ ਸਾਨੂੰ ਵਿਖਾਉਣ ਵੇਲੇ ਕਿਉਂ ਦੇਰੀ ਲਾਉਂਦੇ ਹੋ, ਲੋਕਾਂ ਨੂੰ ਸ਼ਕਤੀ ਵਿਖਾ ਕੇ ਉਹਨਾਂ ਨੂੰ ਪਿੱਛੇ ਲਾਇਆ ਹੋਇਆ ਤੇ ਸਾਨੂੰ ਵਿਖਾਣ ਵੇਰੀ ਤੁਸੀਂ ਦੇਰੀ ਕਿਉਂ ਲਾ ਰਹੇ ਹੋ।
ਕਹਿ ਤੁਮ ਦੁਰੋ ਖੋਜਿਆ ਮਿਲਿਆ ਵੈ, ਨਾ ਤਾਂ ਹਮ ਦੁਰੇ ਹੱਥ ਨੇ ਆਵੈ।
ਸ਼ੰਭੂ ਨਾਥ ਕਹਿਣ ਲੱਗਾ, ਫਿਰ ਤੁਸੀਂ ਆਪਣੀ ਸ਼ਕਤੀ ਵਿਖਾਓ ਸਾਨੂੰ ਕੋਈ। ਕਹਿੰਦਾ ਫਿਰ ਆਪਾਂ ਇੱਕ ਖੇਡ ਖੇਡੀਏ ਵੀ ਜਾਂ ਤਾਂ ਤੁਸੀਂ ਲੁਕੋ ਅਸੀਂ ਲੱਭਾਂਗੇ, ਜਾਂ ਫਿਰ ਅਸੀਂ ਲੁਕਦੇ ਹਾਂ ਤੇ ਤੁਸੀਂ ਲੱਭੋ। ਸਾਹਿਬ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਵੀ ਇਹ ਲੁਕਣ ਮੀਚ ਦੀ ਖੇਡ ਬੱਚਿਆਂ ਵਾਲੀ, ਇਹ ਫਕੀਰਾਂ ਨੂੰ ਨੀ ਸੋਭਦੀ, ਪਰ ਇਹਨਾਂ ਦਾ ਮਾਣ ਤੋੜਨਾ ਸੀ ਨਾ, ਮਾਨੀ ਜੋ ਸਨ ਵੀ ਸਾਨੂੰ ਕੋਈ ਲੱਭ ਨੀ ਸਕਦਾ, ਅਸੀਂ ਬੜੇ ਸ਼ਕਤੀ ਵਾਲੇ ਆ। ਉਸ ਮਾਣ ਚ ਸ਼ੰਭੂ ਨਾਥ ਬੋਲਿਆ, ਕਹਿੰਦਾ ਜੀ ਜਾਂ ਤੁਸੀਂ ਲੁਕ ਜਾਓ ਅਸੀਂ ਲੱਭਾਂਗੇ, ਜਾਂ ਅਸੀਂ ਲੁਕਦੇ ਆ ਤੁਸੀਂ ਲੱਭੋ।
ਦੁਵੇਰਾ ਗੁਰੂ ਕਹਿ ਤੁਮ ਮੈਂ ਸ਼ਕਤ ਹੋ ਦਿਖ ਰਾਵਨ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਸਾਡੇ ਚ ਤਾਂ ਕੋਈ ਸ਼ਕਤੀ ਨਹੀਂ। ਮੇਰੇ ਸਾਹਿਬ ਤਾਣ ਹੁੰਦਿਆਂ ਹੋਇਆ ਵੀ ਨਿਤਾਣੇ ਕਹਿੰਦੇ ਸ਼ਕਤੀਆਂ ਤਾਂ ਤੁਹਾਡੇ ਕੋਲ ਨੇ ਸ਼ੰਭੂ ਨਾਥ ਜੀ, ਸਾਡੇ ਚ ਨੀ ਕੋਈ ਸ਼ਕਤੀ, ਸ਼ਕਤੀ ਤੁਹਾਡੇ ਕੋਲ ਹੈ ਤੇ ਤੁਸੀਂ ਵਿਖਾਓ, ਸ਼ਕਤੀ ਤੁਸੀਂ ਵਿਖਾਣ ਜੋਗੇ ਹੋ, ਲੋਕਾਂ ਨੂੰ ਵੀ ਤੁਸੀਂ ਵਿਖਾਉਂਦੇ ਹੋ, ਇੱਥੇ ਵੀ ਅੱਜ ਵਿਖਾਓ, ਤੁਸੀਂ ਆਪਣੀਆਂ ਸ਼ਕਤੀਆਂ ਪ੍ਰਗਟ ਕਰੋ।
ਦੁਰੋ ਜਾਏ ਉਰ ਚਾਏ ਜੋ ਨਿਜ ਨਿਜ ਬਲ ਸਭ ਤਾਂ।
ਆਓ ਜਿੱਥੇ ਜਾ ਕੇ ਲੁਕਣਾ ਲੁਕ ਜਾਓ, ਸ਼ਕਤੀ ਤੁਸੀਂ ਵਿਖਾਓ, ਸਾਡੇ ਕੋਲ ਨਹੀਂ ਸ਼ਕਤੀ, ਤੁਸੀਂ ਜਾ ਕੇ ਆਪਣੀ ਸ਼ਕਤੀ ਵਿਖਾਓ, ਜਿੱਥੇ ਜਿੱਥੇ ਜਾ ਕੇ ਲੁਕਣਾ ਲੁਕ ਜਾਓ। ਇਹ ਬਚਨ ਜਗਤ ਗੁਰੂ ਪਿਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਹੇ, ਜਿਵੇਂ ਸਿੱਧ ਆਪਣੀਆਂ ਆਜ਼ਮਤਾਂ ਕਰਾਮਾਤਾਂ ਵਿਖਾ ਰਹੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਫਿੱਕੇ ਪੈ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬਾਂ